ਨਿਮਾਰ ਸਿੰਘ ਦੀ ਕਥਾ ਕੀਤੀ ਗਈ ਰਿਕਾਰਡਿੰਗ ਦੀ ਹੁਣ ਸਰਵਣ ਕਰੋ।
ਉਹ ਜਿਹੜਾ ਬਹੁਤਾ ਨੇੜੇ ਹੋ ਜਾਂਦਾ ਕਿਸੇ ਵੇਲੇ ਐਂ ਹੱਥ ਵੱਜ ਜਾਏ ਜਾਂ ਅੱਖ ਵਿੱਚ ਹੀ ਲੱਗ ਜਾਏ। ਵਾਹਿਗੁਰੂ ਸਤਨਾਮ, ਵਾਹਿਗੁਰੂ ਤੁਧ ਆਗੇ ਅਰਦਾਸ ਹਮਾਰੀ, ਜੀਓ ਪਿੰਡ ਸਭ ਤੇਰਾ, ਕਹੋ ਨਾਨਕ ਸਭ ਤੇਰੀ ਵਡਿਆਈ, ਕੋਈ ਨਾਉ ਨ ਜਾਣੇ ਮੇਰਾ, ਮੇਰਾ ਮੁਝ ਮੈਂ ਕਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸੁਰਠ ਮਾਲਾ ਪੰਜਵਾਂ, ਖੋਜਤ ਖੋਜਤ ਖੋਜ ਵਿਚਾਰਿਓ, ਰਾਮ ਨਾਮ ਤਤ ਸਾਰਾ, ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਹਾ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ। ਮੁਕਤ ਭੁਗਤ ਜੁਗਤ ਸੱਚ ਪਾਈਆ, ਸਰਬ ਸੁਖਾਂ ਕਾ ਦਾਤਾ, ਆਪਣੇ ਦਾਸ ਕੋ ਨਾਮ ਦਾਨ, ਆਪਣੇ ਭਗਤ ਕੋ ਨਾਮ ਦਾਨ ਦੇਵੈ, ਪੂਰਨ ਪੁਰਖ ਵਿਧਾਤਾ। ਸ਼੍ਰਵਣੀ ਸੁਣੀਐ ਰਸਨਾ ਗਾਈਐ, ਹਿਰਦੈ ਧਿਆਈਐ ਸੋਈ, ਕਰਨ ਕਾਰਣ ਸਮਰੱਥ ਸੁਆਮੀ, ਜਾਂਤੇ ਬ੍ਰਿਥਾ ਨ ਕੋਈ। ਵੱਡੇ ਭਾਗ ਰਤਨ ਜਨਮ ਪਾਇਆ, ਕਰਹੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੈ ਸਦਾ ਗੋਪਾਲਾ। ਵੱਡੇ ਭਾਗ ਰਤਨ ਜਨਮ ਪਾਇਆ, ਕਰਹੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੇ ਸਦਾ ਗੋਪਾਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਾਂ ਦੂਰ ਬੈਠੇ ਹੋਏ ਸੱਜਣ, ਜੇ ਥੋੜ੍ਹੀ ਜਿਹੀ ਹਿੰਮਤ ਕਰਕੇ ਨੇੜੇ ਹੋ ਜਾਣ, ਇੱਕ ਤਾਂ ਜਿਹੜੀ ਵਿੱਚ ਵਿਰਲ ਜਿਹੀ ਲੱਗਦੀ ਹੈ ਪੱਟ ਉਧਾੜ ਜਿਹੀ, ਇਹ ਬੁਰੀ ਲੱਗਦੀ ਹੈ, ਇਹ ਨਾ ਜਾਪੇ, ਅਤੇ ਕੁਝ ਗਹਿਮਾ ਗਹਿਮ ਜਿਹੀ ਵੀ ਪ੍ਰਤੀਤ ਹੋਵੇ। ਪੀਵੋ ਪੁਰਖ ਗਿਆਨੀ ਹਰ ਰਸ ਪੀਵੋ, ਹੋ ਪੁਰਖ ਗਿਆਨੀ ਪੀਵੋ, ਹੋ ਪੁਰਖ ਗਿਆਨੀ ਹਰ ਰਸ ਪੀਵੋ, ਹੋ ਪੁਰਖ ਗਿਆਨੀ ਪੀਵੋ,
ਪੁਰਖ ਗਿਆਨੀ ਪੀਵੋ, ਪੁਰਖ
संगत जी जेड़ा बचन रसना उते चढ़ जाए वो फिर रटिया जांदा। जे अखरां और मात्रा दे हिसाब नाल पाठ करना होवे ते फिर पीवो पाठ नहीं है। पप्पा इस नू बिहारी है, ववा अगे हाहे नू उंकड़ है, पीवो पीवो हो पुरख ज्ञानी हर रज, पीवो हो पुरख ज्ञानी, पीवो हो पुरख ज्ञानी हर रज, पीवो हो पुरख ज्ञानी, पीवो हो पुरख वाहिगुरु वाहिगुरु गुरु की परम सत्कार योग साजी नवाजी गुरु का सुंदर रूप स्वरूप साध संगत जी गुरु के खास रूप खालसा साहेब गुरमुख माई भाई बिरद बालक सिख सेवक जो जो साहिबां दे पावन दरबार विच हाजिर होए हो वो सारे दे सारे मनुख जन्म दे भले वास्ते एक वारा प्यार नाल आखो सतनाम वाहिगुरु, फिर आखो सतनाम वाहिगुरु, हर रस पीवो हो पुरख ज्ञानी। गरीब नू आज गुरु की संगत जी, मैं जदों महापुरशां दी चरण शरण चार अखर सिखण वास्ते पहुंचा प्राप्त होया ते उन्होंने एवें एक दिन मौज विच ये गल कह दिती भई हर के अर्थ जानना, हर हर रस पीवो हो पुरख ज्ञानी। मैं अर्थ कीती, मैं कह साहब सिखण वास्ते आया तां कहण लगे भई ध्यान धरी फिर हर बोल्यो हर ने सुनियो हर गयो हर के पास, हर तो हर में मिल गयो हर उठ चलियो निराश, हर बोल्यो किसे थां हर बैठा होया वो बोलिया, दूजे थां हर बैठा होया उन्हें हर दा बोलना सुनिया, सुनन वाला हर दौड़ के बोलन वाले हर दे कोल गया, बोलन वाले हर ने वेख्या भई हर मेरे वल दौड़िया आ रहा, वो हर विच लुक गया, बोलन वाला हर हर विच लुक गया ते जेड़ा हर दौड़ के आया सी वो निराशा ही मुड़ गया ते बन गई ना एक बुझारत जही। हर बोल्यो हर मैंने है डड्डू, वो डड्डू किते बोलिया, हर ने सुनियो हर मैंने है सप, डड्डू बोलिया ते सप ने सुनिया, हर गयो हर के पास, हर मैंने सप दौड़ के हर मैंने डड्डू दे कोल गया भई मेरी खुराक है मैं खा लां। जिस वेले डड्डू ने वेख्या मेरे वल हर मैंने सप दौड़िया आ रहा, हर तो हर में मिल गयो, हर मैंने डड्डू ने मारी छाल ते हर मैंने पानी, वो पानी विच लुक गया छुप गया ते हर उठ चलियो निराश, सप जिहड़ा सी उह निराशा ही मुड़ गया, उहनूं उहदी खुराक हथ ना आई। तो तीन अर्थ हो गए ना हर दे, हर मैंने डड्डू, हर मैंने सप, हर मैंने पानी, हर मैंने है तलवार, हर मैंने है चंद्रमा, हर मैंने है सूरज, हर मैंने है ब्रह्मा, हर मैंने है विष्णु, हर महीने है शिवजी, हर महीने है बगला, हर महीने है कां, हर महीने है खच्चर, हर महीने है गधा, हर महीने है शेर, हर महीने है हरण, हर महीने हर जगह मौजूद, हर महीने हरना चोरी करना। गुरु ग्रंथ साहब जी दे कोश विच हर दे 94 अर्थ ने। हर महीने है जुल्फ, जिस वेले अर्थ परमार्थ दी दुनिया विच पै जाइए ना, उदों कन्नां नूं हथ लाउणे पैंदे ने, चुभी मार के अंत नहीं पाया जा सकदा पी इहदी था किथे होवे। 94 अर्थां विचों एक अर्थ है हर दा सतनाम वाहिगुरु साहिब। श्री गुरु ग्रंथ साहिब जी ने हर दे संबंध विच कलयुगी जीवां दी कल्याण वास्ते एक होका दिता है। हरस मन नहीं राजा कोई, हरस मन नहीं राजा, हरस मन नहीं राजा कोई, हरस मन नहीं राजा, हरस मन सारे पढ़िया करो। राजे बड़े हैं, नमरूद भी राजा होया, फराउन भी राजा होया, शद्दाद भी राजा ही होया, हरणाक्ष भी राजा ही होया, अनंत राजे हैं, गिने नहीं जा सकते। ते राजे भी एदां दे होए जिन्हां दियां गल्लां सुन सुन के ते हासा ही आउंदा, जिन्हों असी फराउन कहने ना, फराउन उहदे दिल विच ये ख्याल आ गया पर मैं रब नाल लड़ना, मैं रब दा रहण कख नहीं देना। ते फिर सोची पै गया पर लड़िए किस तरह, जे रब दे नाल हाथी उत्ते चढ़ के लड़िए ते फिर भी रब दी हस्ती कोई वड्डी मालूम हुंदी है, पर खबरा किड्डा कु वड्डा सी जिहदे नाल लड़न वास्ते फराउन नूं हाथी दी लोड़ पई। जे घोड़े ते जे ऊठ ते चढ़ के रब नाल लड़ा ते फिर भी ओदी पोजीशन बन जांदी है, पे खबरा ओ किड्डा कु वड्डा सी जिहदे नाल लड़न वास्ते घोड़ियां ते ऊठां दी लोड़ पई। लईदियां दईदियां फराउन ने फैसला यह कीता पे मैं खोते उत्ते चढ़ के रब नाल लड़ना। ओदी नज़र विच रब कोई एडी जलील जिही चीज़ सी भई मैं उहदे नाल लड़ना भी जरूर आ, मार भी उहनूं सुटना ते लड़ना भी खोते उत्ते चढ़ के। खोते उत्ते चढ़ के 8 दिन आसमान वल तीर मारदा रहा, 8 दिन। ते 8 दिनां दे बाद सोची पै गया भई जिहनूं इन्ने तीर वजे ने उह किते हुण जिउंदा, मर गया फना फिला, स्यापा मुका दुनिया दे सिर तों डर लै गया। ते रब किड्डा कि दयालू है, रब किड्डा कि मेहरबान है, अपने दुश्मन दा दिल खुश करन वास्ते उन्हें सोचा पे जे यकीन ना होया फराउन नू भई रब मर गया ते एवें हावे होके भरेगा। 8वें दिन आसमान तो तीर डिगने शुरू होए ते लहू नाल लिबड़े होए, लहू नाल लत पत होए होए तीर 8 दिन डिगदे रहे ते फराउन नू 16 आने यकीन हो गया भई अल्लाह मर गया, फना फिला, रब अजे तक मौजूद है लेकिन फराउन दा बुरिया आदमिया च ना है, शद्दाद दा नमरूद दा बुरिया आदमिया च नाम है। साहब श्री गुरु ग्रंथ साहब जी का महावाक, सब सज्जन गुरमुख महापुरश तियां पैणा दिल की पट्टी उत्ते लिखो, मेरे बापू ने एक होका दिता है। बिसरत सदा खुआरी, हर बिसरत सदा खुआरी, बिसरत सदा खुआरी, हर बिसरत सदा खुआरी, बिसरत सदा
कुवारी, हर मिश्रित सदा कुवारी, मिश्रित सदा कुवारी, हर मिश्रित सदा कुवारी।
एक दिन, दो दिन, चार दिन, एक सौ वरा, एक हजार वरा खुआरी नहीं लिखी। हजूर कहने ने जिन्हों परमात्मा विसर जाएगा ओदी सदा खुआरी। जिन्ना चिर आसा दी वार दुनिया दे तख्ते उते लगदी रहेगी ना, असा उन्ना चिर आखना हरनाकश दुष्ट हर मारिया, हो गई ना सदा खुआरी। रावण चार वेद पढ़िया होया सी। मैं 1915 विच कोटा बलोचिस्तान सा, उथे स्वामी सालग्राम जी अवधूत गए, लंगोटी बनते सन, कद काठ बड़ा लम्मा चौड़ा सी, कपड़े भगवे पाउंदे और बड़े दुरंतर विद्वान सन, मनदे सनातन धर्म नूं प्रचार गुरु ग्रंथ साहब दी बाणी दा करदे सन। उन्होंने कोयटा बलोचिस्तान बाबू महल्ले विच एक श्लोक पढ़िया, भई राम गयो रावण गयो जां को बहु परवार, कौ नानक थिर कछ नहीं सुपने ज्यों संसार। एक होर भी निक्की जी अर्ज कर जाना, वाहिगुरु अहंकार कोलों बख्श लै। नवें पातशाह दे श्लोकां च जिन्नी वारां थिर शब्द आया ना, थिर कौ नानक थिर कछ नहीं, उन्नी वारां रारे नूं ओंकड़ है। लेकिन कोई विरला ही पाठी है जिहड़ा थिर रारे दा उंकड़ जगा के पढ़दा होवे, वरना सारे थिर थिर ही पढ़ी जाने। ते उन्हें अर्थ प्रारंभ किते, 15 दिन वह श्लोक पढ़ता रहा, ते 15 दिन ही वह अर्थ करता रहा। उहदा एक अर्थ मैनू अजे तक याद है। कहन लगे राम गयो रावण गयो, राम गयो रावण गयो, रावण गयो राम गयो। कहिंदा जदों रावण दे हिरदे विचों राम चलिया गया, जदों रावण दे हिरदे चों राम निकल गया, जदों रावण दे हिरदे विचों राम दा प्यार ते स्नेह निकल गया ना, उदों रावण गए फना फिल्ला हो गया, बर्बाद हो गया। ते उन्होंने एक प्रमाण दिता जिहड़ा बड़ा ढुकवां जिहा सी, भई जां को बहु परवार। कहन लगे बहुता परिवार तो रावण दा है, राम का तो बहुता परिवार नहीं। दो पुत्र सन लऊ ते कुशु, ते आप राम लक्ष्मण भरत और शत्रुघ्न चार पुत्र सन दशरथ दे, एदू अगा परिवार कोई नहीं सी। बहुता परिवार ते रावण दा सी, लख पुत्र सवा लख पुत्र, बहुते परिवार दा मालक रावण। जदों उहदे हिरदे चों राम चले गया, रावण फना फिल्ला हो गया, बर्बाद हो गया, राम गयो रावण गयो जां को बहु परवार, कौ नानक थिर किछ नहीं सुपने ज्यों संसार। जिन्ना चिर असां रहना, उन्ना चिर असां श्री गुरु ग्रंथ साहिब जी दे ए अमृत बचन पढ़ने ने, कि एक लख पूत सवा लख नाती, तेह रावण घर दिया ना बाती। उन्हां चिर असां पढ़दे रहना, पे लंका गाढ़ सोने का भया, मूर्ख रावण क्या लै गया। बिसरत सदा खुआरी, हर बिसरत सदा खुआरी, बिसरत सदा खुआरी, हर बिसरत सदा खुआरी, बिसरत सदा
खुआरी, हर बिसरत सदा खुआरी, बिसरत सदा खुआरी, हर बिसरत सदा खुआरी।
कोई हर समान नहीं राजा, ए भूपत सब दिवस चार के झूठे करत दिवाजा। जेड़े दुनिया दे राजे ने, जेड़े दुनिया दे बादशाह ने, ए चार दिनां दे मेहमान ने, चार दिनां दे परौणे ने, ते जो कुछ करदे ने झूठे दिवाजा। दिवाजा मैंने हुंदा दिखावा, ਜੋ ਕੁਝ ਦਿਖਾਵਾ ਕਰ ਰਹੇ ਨੇ ਸਭ ਝੂਠਾ ਹੈ, ਫਨਾ ਫਿੱਲਾ ਹੈ, ਬਰਬਾਦ ਹੋ ਜਾਣ ਵਾਲਾ। ਮੈਂ ਜਦੋਂ ਯੋਗ ਵਸ਼ਿਸ਼ਠ ਪੜ੍ਹਿਆ ਨਾ, ਉਦੋਂ ਇੱਕ ਬਚਨ ਆਇਆ ਭਈ ਰਾਮ ਜੀ ਨੇ ਭਗਵਾਨ ਵਸ਼ਿਸ਼ਠ ਨੂੰ ਇਹ ਗੱਲ ਕਹੀ ਭਈ ਮੇਰਾ ਹੁਣ ਪੜ੍ਹਨ ਨੂੰ ਜੀ ਨਹੀਂ ਕਰਦਾ, ਕਿਉਂਕਿ ਜਗਤ ਮਿੱਥਿਆ ਹੈ, ਝੂਠਾ ਹੈ, ਸੁਪਨੇ ਨਿਆਈ ਹੈ, ਅੰਦਰ ਗੱਲ ਇਹ ਬਹਿ ਗਈ ਹੈ, ਹੁਣ ਮੈਂ ਹੋਰ ਵਧੇਰੇ ਨਹੀਂ ਪੜ੍ਹਨਾ ਚਾਹੁੰਦਾ। ਝੂਠੇ ਜਗਤ ਵਿੱਚ ਰਹਿ ਕੇ ਝੂਠੀ ਵਿੱਦਿਆ ਦਾ ਕੀ ਪੜ੍ਹਨਾ ਹੋਇਆ। ਗੱਲਾਂ ਕਰਦਾ ਸੀ ਰਾਮ, ਅਤੇ ਇੰਨੇ ਚਿਰ ਨੂੰ ਸੱਪ ਆ ਗਿਆ, ਕਾਲਾ ਸ਼ਾਹ ਫੂਕਾਂ ਮਾਰਦਾ, ਅਤੇ ਰਾਮ ਜੀ ਦੌੜ ਪਏ। ਸੱਪ ਵੱਲ ਵੇਖ ਕੇ ਰਾਮ ਜੀ ਦੌੜ ਪਏ, ਸੱਪ ਆਪਣੇ ਰਸਤੇ ਚਲੇ ਗਿਆ, ਰਾਮ ਜੀ ਆ ਕੇ ਫਿਰ ਬਹਿ ਗਏ ਵਸ਼ਿਸ਼ਠ ਦੇ ਕੋਲ, ਅਤੇ ਵਸ਼ਿਸ਼ਠ ਕਹਿਣ ਲੱਗੇ, ਰਾਮ ਤੂੰ ਤਾਂ ਕਹਿੰਦਾ ਸੀ ਜਗਤ ਮਿੱਥਿਆ, ਅਤੇ ਜਿਹੜਾ ਸੱਪ ਹੈ ਇਹ ਵੀ ਤਾਂ ਜਗਤ ਦੇ ਵਿੱਚੋਂ ਹੀ ਸੀ ਨਾ, ਇਹ ਵੀ ਤਾਂ ਮਿੱਥਿਆ ਹੀ ਸੀ, ਤੂੰ ਮਿੱਥਿਆ ਸੱਪ ਵੱਲ ਵੇਖ ਕੇ ਦੌੜਿਓ ਕਿਉਂ, ਜੇ ਜਗਤ ਮਿੱਥਿਆ ਮੰਨਣਾ ਹੀ ਹੈ ਤੂੰ, ਤਾਂ ਸੱਪ ਵੀ ਤੂੰ ਮਿੱਥਿਆ ਹੀ ਸੀ ਨਾ, ਤੂੰ ਉਹਦੇ ਵੱਲ ਵੇਖ ਕੇ ਦੌੜਿਓ ਕਿਉਂ। ਅਤੇ ਰਾਮ ਜੀ ਹੱਸ ਪਏ, ਕਹਿਣ ਲੱਗੇ ਭਗਵਾਨ ਵਸ਼ਿਸ਼ਠ ਮੇਰਾ ਦੌੜਨਾ ਵੀ ਤੂੰ ਜਗਤ ਦੇ ਵਿੱਚ ਹੀ ਹੈ, ਇਹ ਵੀ ਤੂੰ ਮਿੱਥਿਆ ਹੀ ਹੈ, ਇਹ ਕਿਹੜਾ ਸੱਚ ਹੈ, ਮੈਂ ਕਿਹੜਾ ਹਕੀਕੀ ਤੌਰ 'ਤੇ ਕਿਤੇ ਦੌੜ ਗਿਆ, ਮੁੜ ਕੇ ਤੇਰੇ ਕੋਲ ਆ ਗਿਆ ਨਾ। ਇਹ ਜਿੰਨੇ ਦੁਨੀਆਂ ਦੇ ਰਾਜੇ ਨੇ ਝੂਠੇ ਨੇ, ਝੂਠੀਆਂ ਪ੍ਰਭਤਾ ਬਣਾਉਣ ਵਾਲੇ ਨੇ, ਮੇਰਾ ਸਾਹਿਬ ਸੱਚਾ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਕਰਦੇ ਨੇ, ਰਾਜੇ ਰਈਅਤ ਸਿੱਖਦਾਰ ਕੋਈ ਨਾ ਰਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਢਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰਬ ਪਰੇ ਭੰਡਾਰ ਰੀਤੇ ਇੱਕ ਖਿਣੇ, ਤਾਜੀ ਰਥ ਤੁਖਾਰ ਹਾਥੀ ਪਖਰੇ, ਬਾਗ ਮਿਲਖ ਘਰ ਬਾਰ ਕਿੱਥੇ ਸੇ ਆਪਣੇ, ਤੰਬੂ ਪਲੰਗਨਿਵਾਰ ਸਰਾਏ ਚ ਲਾਲਤੀ, ਨਾਨਕ ਸੱਚ ਦਾ ਤਾਰ ਸਿਨਾਖਤ ਕੁਦਰਤੀ। ਜਿਸ ਵਾਹਿਗੁਰੂ ਦੀ ਜਾਣ ਪਛਾਣ ਕੁਦਰਤ ਨਾਲ ਹੋ ਰਹੀ ਹੈ ਨਾ, ਉਹ ਸੱਚਾ ਹੈ, ਸਦੀਵੀ ਹੈ, ਕਾਇਮ ਦਾਇਮ ਹੈ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚਾ ਪਾਤਸ਼ਾਹ, ਅਕਾਲ ਦਾ ਪੁਜਾਰੀ, ਖਾਲਸੇ ਨੂੰ ਅਕਾਲ ਦੇ ਲੜ ਲਾਉਣ ਵਾਲੇ ਸਾਹਿਬ ਫਰਮਾਉਂਦੇ ਨੇ ਕਮਾਲੇ ਕਰਾਮਾਤ। ਹਜ਼ੂਰ ਕਹਿੰਦੇ ਨੇ ਮੇਰੇ ਵਾਹਿਗੁਰੂ ਨੂੰ ਕਰਾਮਾਤ ਵਿੱਚ ਕਮਾਲ ਹਾਸਲ ਹੈ। ਇੱਥੇ ਕੋਈ ਸਾਧ ਆ ਜਾਏ, ਉਹ ਰੋਟੀ ਨਾ ਖਾਂਦਾ ਹੋਵੇ, ਸਾਡਾ ਲਾਣਾ ਬਾਣਾ ਟੁੱਟ ਕੇ ਗਲ ਪੈ ਜਾਏਗਾ, ਬਾਜ 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 ਬਾਜ, ਧਰਮ ਨਾ ਵੇਖੋ ਰੋਟੀ ਨਹੀਂ ਖਾਂਦਾ। ਅਤੇ ਮੈਂ ਸੁਣ ਕੇ ਬੜਾ ਹੈਰਾਨ ਹੁੰਦਾ, ਮੈਂ ਬੜਾ ਚਿਰ ਹੋਇਆ, ਇੱਕ ਵਾਰ ਵਿਦਾਊਟ ਪਾਸਪੋਰਟ ਮੈਂ ਕਾਬੁਲ ਚਲੇ ਗਿਆ ਸਾਂ, ਜਦੋਂ ਗਿਆਨੀ ਤੇਜਾ ਸਿੰਘ ਜੀ ਸੁਤੰਤਰ ਇੰਡੀਆ ਵਿੱਚੋਂ ਬਾਹਰ ਰਸ਼ੀਆ ਨੂੰ ਗਏ ਨੇ, ਮੈਂ ਉੱਥੇ ਜਾ ਕੇ ਕਥਾ ਕੀਤੀ ਕਾਬੁਲ, ਉਹਨਾਂ ਮੇਰੇ ਨਾਲ ਪਿਆਰ ਬੜਾ ਕੀਤਾ। ਸਵੇਰਾ ਹੁੰਦਿਆਂ ਇੱਕ ਲੜਕੀ ਆ ਜਾਏ, ਉਹ ਕੋਲ ਡੇਢ ਪਾ ਪੱਕੇ ਦਾ ਅੰਗੂਰਾਂ ਦਾ ਗੁੱਛਾ ਲੈ ਆਵੇ, ਉਹਦੇ ਬਾਅਦ ਇੱਕ ਗੁਰੂ ਕਾ ਸਿੱਖ ਆ ਜਾਏ ਐਡਾ ਮੋਟਾ ਇੱਕ ਅਨਾਰ ਲੈ ਆਵੇ, ਉਹਦੇ ਬਾਅਦ ਕੋਈ ਮਾਤਾ ਆ ਗਈ ਐਡਾ ਮੋਟਾ ਇੱਕ ਸੇ ਲੈ ਆਈ। ਮੈਂ ਉਹ ਸੇ ਖਾ ਲਏ, ਅੰਗੂਰ ਖਾ ਲਏ, ਅਨਾਰ ਖਾ ਲਿਆ, ਪੇਟ ਭਰ ਗਿਆ। ਜਿਹੜੇ ਰੋਟੀ ਦਾ ਵੇਲਾ ਆਇਆ ਤਾਂ ਮੈਂ ਰੋਟੀ ਇੱਕ ਖਾ ਕੇ ਤਾਂ ਨਾ ਕਰ ਦਿੱਤੀ, ਅਤੇ ਮੈਂ ਨਹੀਂ ਹੋਰ ਖਾਣੀ। ਅਤੇ ਉਹ ਘਰ ਵਾਲੇ ਮਾਈਆਂ ਬੱਚੇ ਸਾਰੇ ਮਹਾਰਾਜ ਸੰਤਾਂ ਨੂੰ ਨਾਮ ਦਾ ਹੀ ਆਧਾਰ ਆ ਰੋਟੀ ਦੇ ਖਾਂਦੇ, ਸੰਤ ਰੋਟੀ ਨਹੀਂ ਖਾਂਦੇ, ਸੰਤਾਂ ਨੂੰ ਨਾਮ ਦਾ ਹੀ ਆਧਾਰ ਆ। ਅਸੀਂ ਪਖੰਡ ਦੇ ਪਿੱਛੇ ਬੜੇ ਪੈਂਦੇ ਹਾਂ, ਪਖੰਡ ਦੇ ਅਸੀਂ ਬੜੇ ਪੁਜਾਰੀ ਬਣਨੇ ਹਾਂ, ਰੋਟੀ ਨਾ ਖਾਣੀ ਗੁਰਮਤ ਵਿੱਚ ਪਖੰਡ ਹੈ, ਲੇਕਿਨ ਅਸੀਂ ਉਹਦੇ ਪੁਜਾਰੀ ਹਾਂ, ਅਸੀਂ ਉਹਦੀ ਬੜੀ ਪੂਜਾ ਕਰਨੇ ਹਾਂ, ਹਾਰ ਪਾਉਂਦੇ ਹਾਂ ਫੁੱਲਾਂ ਦੇ ਪੈ, ਸ਼ੁਕਰਿਆ ਇੱਕ ਮਨਮਤੀਆ ਲੱਭਾ। ਮੈਂ ਇੱਕ ਹੋਰ ਗੱਲ ਵੀ ਤੁਹਾਡੇ ਨਾਲ ਕਰਨੀ ਚਾਹੁੰਦਾ, ਜਿਹੜਾ ਸਾਡਾ ਰਵੱਈਆ ਨਾ ਇਸ ਵੇਲੇ ਇੰਡੀਆ ਵਿੱਚ ਜਾਂ ਇੰਡੀਆ ਤੋਂ ਬਾਹਰ, ਉਹ ਏਡਾ ਕੋਝਾ ਹੋ ਗਿਆ ਕਿ ਅਸਾਂ ਰਾਗੀਆਂ ਸਿੰਘਾਂ ਨੂੰ ਬਾਣੀ ਕੰਠ ਕਰਨੋ, ਆਸਾ ਦੀ ਵਾਰ ਲਾਉਣੋ, ਅਸਾਂ ਆਪ ਹੀ ਹਟਾ ਦੇਣ, ਐਸੀ ਸਾਡੀ ਚਾਲ ਬਣ ਗਈ ਹੈ ਕਿ ਅਸਾਂ ਆਪ ਹੀ ਉਹਨਾਂ ਨੂੰ ਹਟਾ ਦੇਣਾ। ਮੈਂ ਦਿੱਲੀ ਵਿੱਚ, ਕਾਨਪੁਰ ਵਿੱਚ, ਲੁਧਿਆਣੇ ਵਿੱਚ, ਬੰਬੇ, ਕਲਕੱਤੇ ਵਿੱਚ ਸਿੱਖਾਂ ਦੇ ਵਿਆਹ ਵੇਖੇ ਨੇ। ਜਿਸ ਵੇਲੇ ਕੁੜੀ ਦਾ ਵਿਆਹ ਰਚਦੇ ਨੇ ਦਰਖਤਾਂ ਨਾਲ ਲਾਟੂ, ਸ਼ਾਖਾਂ ਨਾਲ ਲਾਟੂ, ਬਿਜਲੀ ਦੇ ਉਹ ਰੱਸੀਆਂ ਦੇ ਨਾਲ ਵਲੇਟਿਆ ਉਹਨੇ ਕਾਗਜ਼, ਉਹ ਬਾਜ਼ਾਰਾਂ 'ਚ ਲਾ ਦਿੰਦੇ ਨੇ, ਸ਼ਾਮਿਆਨੇ ਬੜੇ ਲਾਉਂਦੇ ਨੇ, ਬੜਾ ਜੋ ਜਲਾਲ ਬਣਾਉਂਦੇ ਨੇ ਪੇ ਕਾਕੀ ਦਾ ਵਿਆਹ। ਅਤੇ ਜਿਸ ਵੇਲੇ ਸ਼ਰਾਬੀ ਆ ਜਾਂਦੇ ਨੇ ਨਾ ਜਾਂਜੀ ਰੱਜੇ ਹੋਏ, ਭੰਗੜਾ ਪਾਉਂਦੇ, ਉਹਨਾਂ ਨੂੰ ਤਾਂ ਦਿੰਦੇ ਨੇ ਵਿਸਕੀਆਂ, ਉਹਨਾਂ ਨੂੰ ਤਾਂ ਦਿੰਦੇ ਨੇ ਕੁੱਕੜ, ਉਹਨਾਂ ਨੂੰ ਤਾਂ ਦਿੰਦੇ ਨੇ ਕੀਮਾ ਕੋਰਮਾ। ਅਤੇ ਜੇ ਕੋਈ ਲੂਲਾ ਲੰਗੜਾ ਕੋੜਾ ਕਾਕੀ ਦੇ ਵਿਆਹ 'ਚ, ਜਿਹੜਾ ਪੁੰਨ ਦਾਨ ਦਾ ਸਮਾਂ, ਕੋਈ ਲੂਲਾ ਲੰਗੜਾ ਕੋੜਾ ਆ ਕੇ ਰੋ ਕੇ ਪੁਕਾਰ ਕੇ ਆਖੇ ਸਿੱਖਾ ਮੈਂ ਭੁੱਖਾ ਹਾਂ, ਮੈਨੂੰ ਰੋਟੀ ਖਵਾਲ ਦੇ, 14 ਗਾਲਾਂ ਕੱਢਦਾ, 17 ਧੱਕੇ ਮਾਰਦਾ, ਭੱਜ ਜਾਓ, ਇਹ ਤੁਹਾਰੇ ਲਈ ਨਹੀਂ ਹੈ, ਹੈ ਪੁੰਨ ਦਾ ਦਿਨ। ਫਿਰ ਹੋ ਜਾਂਦਾ ਸਵੇਰ ਵਿਆਹ ਹੋਣਾ ਕਾਕੀ ਦਾ, ਰਾਗੀ ਵਿਚਾਰੇ ਬੱਧੇ ਹੋਏ ਆ ਜਾਂਦੇ ਨੇ, ਗਰਮੀ ਹੋਵੇ ਕਿ ਸਰਦੀ ਹੋਵੇ, ਜਿਉਂ ਲੱਗਦੇ ਨੇ ਆਸਾ ਦੀ ਵਾਰ ਪੜ੍ਹਨ, ਜਿਉਂ ਲੱਗਦੇ ਨੇ, ਨਾ ਕੁੜੀ ਵਾਲਾ ਕੋਈ ਬੋੜਦਾ, ਨਾ ਮੁੰਡੇ ਵਾਲਾ ਕੋਈ ਬੋੜ। ਅਤੇ ਜੇ ਕੋਈ ਕੁੜੀ ਮੁੰਡੇ ਵਾਲਾ ਆ ਜਾਏ ਨਾ, ਅਤੇ 1 ਰੁਪਈਏ ਦਾ ਨੋਟ ਕੱਢਦਾ, 15 ਕੁ ਮਿੰਟ ਉਹਨੂੰ ਕਸਾਉਂਦਾ, ਜਦੋਂ ਨੰਬਰ ਉਹਦੇ ਮਲਕ ਜਿਹੇ ਹੋ ਜਾਣ, ਉਦੋਂ ਰੁਪਈਏ ਦਾ ਨੋਟ ਉਹ ਰਾਗੀਆਂ ਦੇ ਵਾਜੇ ਉੱਤੇ ਰੱਖ ਦਿੰਦਾ, ਜਿਹਨਾਂ 24 ਸ਼ਲੋਕ ਲਾਏ ਨੇ, 2.5 ਘੰਟੇ ਕੀਰਤਨ ਕੀਤਾ, 1 ਨੋਟ ਦਿੰਦਾ ਰੁਪਈਏ ਦਾ। ਅਤੇ ਜਿਸ ਵੇਲੇ ਇੱਕ ਕਵੀ ਆ ਜਾਂਦਾ ਨਾ, ਅਤੇ ਮੈਂ ਜੀ ਸਿਹਰਾ ਪੜ੍ਹਨਾ, ਟੋਰੇ ਵਾਲੀ ਪੱਗ ਹੁੰਦੀ ਹੈ, ਦਾੜੀ ਮੁੱਛਾਂ ਮੁੰਨੀਆਂ ਹੁੰਦੀਆਂ ਨੇ, ਰਹਿਤ ਬਹਿਤ ਦਾ ਪਤਾ ਕੋਈ ਨਹੀਂ, ਫਿਰ ਉਹ ਕਵਿਤਾ ਪੜ੍ਹਦਾ, ਭਾਈ ਸ਼ੇਰੇ ਵਾਲਿਆ ਧਿਆਨ ਦੇਈ, ਰਾਤੀ ਮੈਨੂੰ ਪਰ ਲੱਗ ਗਏ, ਉੱਡ ਗਿਆ ਮੈਂ ਅਸਮਾਨ 'ਤੇ ਚਲੇ ਗਿਆ, ਨਾਨਾ ਤੇਰਾ ਮਿਲ ਪਿਆ, ਉਹਦੇ ਕੋਲੋਂ ਮੈਂ ਫੁੱਲ ਲਏ, ਫਿਰ ਮੈਂ ਉੱਤਰ ਆਇਆ ਧਰਤੀ ਦੇ ਤਖ਼ਤੇ ਉੱਤੇ, ਜਮ ਮੈਂ ਮਾਰੀ ਚੁੱਭੀ 7ਵੇਂ ਸਮੁੰਦਰ 'ਚ ਚਲੇ ਗਿਆ, ਉੱਥੇ ਤੇਰੀ ਦਾਦੀ ਮਿਲ ਪਈ, ਉਹਦੇ ਕੋਲੋਂ ਮੈਂ ਧਾਗਾ ਲਿਆ। ਜਿਸ ਵੇਲੇ ਉਹ ਜ਼ਮੀਨ ਅਸਮਾਨ ਦੇ ਕਲਾਬੇ ਮਿਲਾ ਦਿੰਦਾ ਨਾ ਝੂਠ ਬੋਲ ਕੇ, ਫਿਰ ਮੁੰਡੇ ਦਾ ਪਿਓ ਜੇਬ 'ਚ ਹੱਥ ਪਾ ਕੇ 100 ਰੁਪਏ ਦਾ ਨੋਟ ਕਹਿੰਦਾ, ਲੈ ਉਹ ਝੂਠਿਆ, ਹੋਰ ਝੂਠ ਬੋਲ। ਅਤੇ ਉੱਥੇ ਬੈਠੇ ਹੁੰਦੇ ਨੇ ਰਾਗੀ, ਉਹਨਾਂ ਦੇ ਦਿਲ 'ਤੇ ਇੱਕ ਲਕੀਰ ਖਿੱਚੀ ਜਾਂਦੀ ਹੈ, ਭਾਈ 2.5 ਘੰਟੇ ਅਸਾਂ ਕੀਰਤਨ ਕੀਤਾ, 24 ਸ਼ਲੋਕ ਪੜ੍ਹੇ, ਰੁਪਈਆ 1 ਮਿਲਿਆ, ਝੂਠ ਬੋਲਣ ਵਾਲੇ ਨੂੰ 5 ਮਿੰਟਾਂ 'ਚ 100 ਮਿਲ ਗਿਆ, ਲੋੜ ਕੀ ਪਈ ਹੈ ਸਾਰੀ ਵਾਰ ਕੰਠ ਕਰਨ ਦੀ, ਲੋੜ ਕੀ ਪਈ ਹੈ ਕੀਰਤਨ ਕਰਨ ਦੀ, ਕਵਿਤਾ ਪੜ੍ਹਿਆ ਕਰਾਂਗੇ, ਆਨੰਦ ਲਾਂਗੇ, ਅਸਾਂ ਹਟਾ ਦੇਣਾ ਰਾਗੀਆਂ ਨੂੰ ਕੀਰਤਨ ਕਰਨ, ਸਾਡਾ ਰਵੱਈਆ ਗਲਤ ਹੋ ਗਿਆ, ਅਸੀਂ ਬੜੇ ਗਲਤ ਰਾਹ ਉੱਤੇ ਤੁਰ ਪਏ। ਜਿਸਨੇ ਕਲਿਆਣ ਕਰਨੀ ਸੀ ਨਾ, ਉਹਦੇ ਵੱਲੋਂ ਤਾਂ ਹੋ ਗਏ ਹਾਂ ਪਛਾਂਹ। ਜਹਾਂਗੀਰ ਦਾ ਜਿਹੜਾ ਮੀਰ ਮੁਨਸ਼ੀ ਸੀ ਨਾ, ਜਿਸਨੇ ਦਬਿਸਤਾਨ ਮਜ਼ਾਹਬ ਲਿਖੀ ਹੈ, ਉਹਨੇ ਸਿੱਖਾਂ ਨੂੰ ਬੜੀਆਂ ਗਾਲਾਂ ਕੱਢੀਆਂ, ਹਰਗੋਬਿੰਦ ਸਾਹਿਬ 'ਤੇ ਵੀ ਬੜੀ ਨੁਕਤਾਚੀਨੀ ਉਹਨੇ ਕੀਤੀ ਹੈ। ਇੱਕ ਵਾਰ ਉਹ ਵੀ ਦੌਰੇ ਉੱਤੇ ਸੀ, ਹਰਗੋਬਿੰਦ ਸਾਹਿਬ ਵੀ ਦੌਰੇ ਉੱਤੇ ਸਨ, ਬਾਈ ਚਾਂਸ ਇੱਕੋ ਪਿੰਡ ਵਿੱਚ ਪੜਾਅ ਹੋ ਗਿਆ ਦੋਵਾਂ ਦਾ, ਅਤੇ ਦਬਿਸਤਾਨ ਮਜ਼ਾਹਬ ਦੇ ਮੁਸੰਨਫ ਨੇ ਖੁਸ਼ੀ ਮਨਾਈ, ਪਿਆ ਜੀ ਵੇਖਾਂਗੇ ਹਰਗੋਬਿੰਦ ਸਾਹਿਬ ਕਿਆ। ਜਿਸ ਵੇਲੇ ਵੇਖਿਆ ਸਿਰ 'ਤੇ ਜਿਗਾ ਕਲਗੀ ਤੋੜਾ ਦਸਤੇ ਮੁਬਾਰਕ 'ਤੇ ਬਾਜ, ਪਿੱਛੇ ਤੀਰਾਂ ਵਾਲਾ ਪੱਥਾ, ਕੰਧੇ ਉੱਤੇ ਕਮਾਨ, ਕੁੱਤੇ ਰੱਖੇ ਹੋਏ, ਹੋ ਬੜਾ ਜਾਓ ਜਲਾਲ। ਕਹਿਣ ਲੱਗਾ ਜੋ ਕੁਝ ਮੈਂ ਹਰਗੋਬਿੰਦ ਸਾਹਿਬ ਲਈ ਲਿਖਿਆ ਉਹ 18 ਆਨੇ ਸੱਚ ਹੈ, ਇਹੋ ਜਿਹੇ ਪੀਰ ਕੋਲੋਂ ਨਜਾਤ ਕੈਸੇ ਮਿਲ ਸਕਦੀ। ਪਰ ਜਿਸ ਵੇਲੇ ਪਈ ਰਾਤ, ਇਹ ਮੁਨਸ਼ੀ ਹੁਣੀ ਆਪਣੇ ਡੇਰੇ ਜਾ ਸੁੱਤੇ, ਹਰਗੋਬਿੰਦ ਸਾਹਿਬ ਆਪਣੇ, ਸਵੇਰਾ ਹੋਇਆ 3 ਵਜੇ ਰਾਤ ਦੇ, ਆ ਗਿਆ ਬਾਬਕ ਰਬਾਬੀ, ਖੁੱਲ੍ਹ ਗਏ ਸਾਜ, ਤਾਰਾਂ ਉੱਤੇ ਫਿਰੇ ਬਾਬਕ ਦੇ ਪੋਟੇ, ਅੰਮ੍ਰਿਤ ਵੇਲੇ ਫਿਰ ਆਸਾ ਦੀ ਵਾਰ ਪ੍ਰਾਰੰਭ ਹੋਈ। ਅਤੇ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦੇ ਮੁਤਾਲਕ ਇਤਿਹਾਸ ਵਿੱਚ ਇਹ ਜ਼ਿਕਰ ਆਉਂਦਾ ਕਿ ਆਪ ਆਸਾ ਦੀ ਵਾਰ ਵਿੱਚ ਬੜੇ ਸਧਾਰਨ ਲਿਬਾਸ ਵਿੱਚ ਆ ਕੇ ਬੈਠਦੇ ਸਨ, ਛੋਟੀ ਜਿਹੀ ਦਸਤਾਰ, ਪਜਾਮਾ, ਕੁੜਤਾ ਅਤੇ ਚੋਗਾ, ਜਿਗਾ ਕਲਗੀ ਤੋੜਾ, ਕੁਝ ਨਹੀਂ ਸੀ ਹੁੰਦਾ। ਜਿਸ ਵੇਲੇ ਸੁਰਾਂ ਪਹੁੰਚੀਆਂ ਨਾ ਮੁਨਸ਼ੀ ਸਾਹਿਬ ਦੇ ਕੰਨਾਂ ਤੱਕ, ਅਤੇ ਕੋਈ ਐਸਾ ਆਨੰਦ ਆਇਆ ਭਾਈ ਖਿੱਚਿਆ ਹੋਇਆ ਆ ਗਿਆ, ਨਾ ਉੱਥੇ ਤਖ਼ਤ ਲੱਗਾ ਹੋਇਆ, ਨਾ ਉੱਥੇ ਕੋਈ ਜਿਗਾ ਕਲਗੀ ਵਾਲਾ, ਹੈਰਾਨ ਹੋ ਗਿਆ ਵੀ ਉਹ ਕੱਲ੍ਹ ਜਿਹੜਾ ਸੀ ਜਿਗਾ ਕਲਗੀਆਂ ਵਾਲਾ, ਜਿਹਦੇ ਹੱਥਾਂ ਉੱਤੇ ਬਾਜ ਸੀ, ਉਹ ਕਿੱਥੇ ਗਿਆ ਜਿਹੜਾ 2 ਤਲਵਾਰਾਂ ਪਾਈ ਫਿਰਦਾ ਸੀ। ਕੋਈ ਸਮਝ ਨਹੀਂ ਪਈ, ਸਾਰੀ ਆਸਾ ਦੀ ਵਾਰ ਜਿੰਨੀ ਕੁ ਬਾਕੀ ਰਹਿੰਦੀ ਸੀ ਸੁਣੀ। ਜਿਸ ਵੇਲੇ ਅਰਦਾਸ ਹੋਈ, ਭੋਗ ਪਿਆ, ਅਤੇ ਸਿੱਖਾਂ ਨੇ ਹਰਗੋਬਿੰਦ ਸਾਹਿਬ ਨੂੰ ਨਮਸਕਾਰ ਕੀਤੀ, ਮੱਥਾ ਟੇਕਿਆ, ਪ੍ਰਣਾਮ ਕੀਤੀ, ਪ੍ਰਸ਼ਾਦ ਲਿਆ, ਆਸ਼ੀਰਵਾਦ ਲਈ, ਉਦੋਂ ਪਤਾ ਲੱਗਾ ਮੁਨਸ਼ੀ ਜੀ ਨੂੰ ਭਈ ਇਹ ਗੁਰੂ ਹਰਗੋਬਿੰਦ ਸਾਹਿਬ ਹੈ। ਤੇ ਕੰਨਾਂ ਵਿੱਚ ਆਵਾਜ਼ਾਂ ਗੂੰਜਦੀਆਂ ਸੀ ਜਿਹੜੀਆਂ ਬਾਬਕ ਨੇ ਪੜ੍ਹੀਆਂ, ਕੁਦਰਤ ਦਿਸੈ ਕੁਦਰਤ ਸੁਣੀਐ ਕੁਦਰਤ ਪਾਓ ਸੁਖ ਸਾਰ, ਕੁਦਰਤ ਪਾਤਾਲੀ ਆਕਾਸ਼ੀ ਕੁਦਰਤ ਸਰਬ ਆਕਾਰ, ਕੁਦਰਤ ਖਾਣਾ ਪੀਣਾ ਪਹਿਨਣ ਕੁਦਰਤ ਸਰਬ ਪਿਆਰ। ਜੋ ਲੱਗਾ ਕੁਦਰਤ ਦਾ ਨਕਸ਼ਾ ਖਿੱਚਣ ਬਾਬਾ ਨਾਨਕ ਨਿਰੰਕਾਰੀ, ਗਜ਼ਬ ਕਰਕੇ ਰੱਖ ਦਿੱਤਾ ਗਜ਼ਬ। ਤੇ ਹਜ਼ੂਰ ਨੇ ਜਿਹੜਾ ਆਸਾ ਦੀ ਵਾਰ 'ਚ ਇੱਕ ਬਚਨ ਕਿਹਾ, ਗੁਰੂ ਕਿਹਾ ਸਿੱਖਾ ਉਹਨੂੰ ਅੰਦਰ ਵਸਾ ਕੇ ਦੇ, ਤੈਨੂੰ ਸਮਝ ਪੈ ਜਾਏ ਦੇਖ ਵਿਡਾਣ। ਗਰੀਬ ਨੂੰ ਆਜੇ ਨਹੀਂ ਕਹਿੰਦੇ, ਕਪੋਲ ਕਲਪਨਾ ਨਹੀਂ ਕਰਦੇ, ਕਿਆਸ ਹਰਾਈ ਨਹੀਂ ਕਰਦੇ, ਅੰਦਾਜ਼ਾ ਨਹੀਂ ਕਰਦੇ, ਕਹਿੰਦੇ ਨੇ ਵੇਖ ਵਿਡਾਣ। ਮੈਂ ਨਿਰੰਕਾਰ ਦੀ ਅਸਚਰਜਤਾ ਨੂੰ ਵੇਖਿਆ, ਮੈਂ ਨਿਰੰਕਾਰ ਦੀ ਅਸਚਰਜਤਾ ਦੇ ਦੀਦਾਰ ਕੀਤੇ ਨੇ, ਰਹਿਆ ਵਿਸਮਾਦ। ਨਿਰੰਕਾਰ ਦੀ ਅਸਚਰਜਤਾ ਵੇਖ ਕੇ ਮੈਂ ਅਸਚਰਜ ਹੋ ਗਿਆ, ਏਡਾ ਅਸਚਰਜ ਹੋਇਆ, ਏਡਾ ਅਸਚਰਜ ਹੋਇਆ। ਹਰ ਪੁੱਛਿਆ ਢਾਡੀ ਸੱਦ ਕੇ, ਕਿਤ ਅਰਥ ਤੂੰ ਆਇਆ। ਗੁਰਮਤੀਆ ਢਾਡੀ ਮੈਨੂੰ ਪੁੱਛ ਕੇ ਵਾਹਿਗੁਰੂ ਨੇ ਕੋਲ ਸੱਦ ਕੇ ਆਖਿਆ, ਕਿਸ ਵਾਸਤੇ? ਤੇ ਹਰ ਵਾਹਿਗੁਰੂ ਜਿਹੜਾ ਮੈਨੂੰ ਪੁੱਛ ਰਿਹਾ ਸੀ ਉਹਦੇ ਦਰਸ਼ਨ ਕਰਦਿਆਂ ਹਰ ਪੇਖਤ ਸੁਧ ਬੁੱਧ ਵਿਸਰ ਗਈ, ਢਾਡੀ ਕੋ ਮੰਗਣ ਚੇਤਨਾ। ਵਾਹਿਗੁਰੂ ਦੇ ਦਰਸ਼ਨ ਕਰਦਿਆਂ ਸਾਰ ਮੇਰੀ ਸ਼ੁੱਧ ਬੁੱਧੀ ਵਿਸਰ ਗਈ, ਮੈਂ ਲਟਬੌਰਾ ਜਿਹਾ ਹੋ ਗਿਆ, ਮੈਂ ਅਲਬੇਲਾ ਜਿਹਾ, ਮੈਨੂੰ ਪਤਾ ਨਾ ਲੱਗੇ ਭਾਈ ਮੈਂ ਨਿਰੰਕਾਰ ਕੋਲੋਂ ਮੰਗਾਂ ਕੀ। ਸਰਕਾਰੇ ਆਲਮ ਨੇ ਦੇਖਿਆ ਹੈ, ਦੇਖ ਵਿਡਾਣ ਰਿਹਾ ਵਿਸਮਾਦ। ਨਾਨਕ ਬੁੱਝਣ ਪੂਰੇ ਭਾਗ, ਇਹ ਮੁਨਸ਼ੀ ਦੇ ਦਿਮਾਗ ਵਿੱਚ ਗੂੰਜ ਰਿਹਾ ਸੀ, ਚਲੇ ਗਿਆ। ਜਿੱਥੇ ਕਿਤਾਬ ਕੱਲ ਦੀ ਛੱਡੀ ਹੋਈ ਸੀ ਉਦੋਂ ਅਗਾਂਹ ਲਿਖਣੀ ਸੀ, ਉਸ ਤੋਂ ਅਗਾਂਹ ਜਿਸ ਵੇਲੇ ਸ਼ੁਰੂ ਕੀਤੀ ਹੈ ਨਾ, ਤੇ ਸਭ ਤੋਂ ਪਹਿਲੇ ਅੱਖਰ ਇਹ ਲਿਖੇ ਨੇ, ਇਹ ਹਰਗੋਬਿੰਦ ਸਾਹਿਬ, ਇਹ ਪੀਰੇ ਮੁਗਾਂ, ਇਹ ਪੀਰਾਂ ਨੇ ਪੀਰ ਸਾਹਿਬ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ। ਜਿੰਨਾ ਚਿਰ ਦੁਨੀਆਂ ਦੇ ਤਖਤੇ ਉੱਤੇ ਤੇਰੀ ਆਸਾ ਦੀ ਵਾਰ ਦਾ ਆਬੇ ਹਯਾਤ ਦਾ ਚਸ਼ਮਾ ਜਾਰੀ ਰਹੇਗਾ, ਉਹਨਾਂ ਚਿਰ ਦੁਨੀਆਂ ਦਾ ਕੋਈ ਬੰਦਾ ਦੋਜ਼ਖਾਂ ਨੂੰ ਨਹੀਂ ਜਾਏਗਾ। ਤੇਰੀ ਆਸਾ ਦੀ ਵਾਰ ਸਭ ਦਾ ਭਲਾ ਕਰ ਦੇਗੀ, ਤੇਰੀ ਆਸਾ ਦੀ ਵਾਰ ਸਭ ਨੂੰ ਨਿਹਾਲ ਕਰ ਦੇਗੀ, ਤੇਰੀ ਆਸਾ ਦੀ ਵਾਰ ਦਾ ਰਸ ਸਾਰਿਆਂ ਦੇ ਅੰਦਰ ਪ੍ਰਵੇਸ਼ ਕਰਕੇ ਸਭ ਨੂੰ ਦੁੱਖਾਂ ਦਲਿੱਦਰਾਂ ਕੋਲੋਂ ਬਚਾ ਲਏਗਾ। ਗੁਰੂ ਕਹਿ ਸਿੱਖਾ ਗੁਰੂ ਕੇ ਦਰਬਾਰ ਵਿੱਚ ਆਇਆ, ਜੁੜ ਜਾ ਬਾਪੂ ਦੇ ਚਰਨ, ਵਸਾਲਾ ਅੰਦਰ, ਕਰ ਆਪਣੀ ਰਸਨਾ ਪਵਿੱਤਰ। ਪੀਵੋ ਪੁਰਖ ਗਿਆਨੀ ਹਰ ਰਸ ਪੀਵੋ, ਪੁਰਖ ਗਿਆਨੀ ਪੀਵੋ, ਪੁਰਖ ਗਿਆਨੀ ਹਰ ਰਸ ਪੀਵੋ, ਪੁਰਖ ਗਿਆਨੀ ਪੀਵੋ, ਪੁਰਖ ਰੋਟੀ ਛੱਡ ਦੇਣ ਨੂੰ ਕਰਾਮਾਤ ਸਮਝ ਕੇ ਝੂਠ ਉੱਤੇ ਲੱਟੂ ਨਾ ਹੋ ਜਾਓ। ਜੇ ਕਰਾਮਾਤ ਨਾਲ ਹੀ ਪਿਆਰ ਹੈ ਨਾ, ਤੇ ਦਸਵਾਂ ਬਾਪੂ ਕਹਿੰਦਾ ਕਮਾਲੇ ਕਰਾਮਾਤ, ਮੇਰੇ ਵਾਹਿਗੁਰੂ ਨੂੰ ਕਰਾਮਾਤ ਵਿੱਚ ਕਮਾਲ ਹਾਸਲ ਹੈ। ਜਿਹੋ ਜਿਹੀ ਅਲੌਕਿਕ ਵਿਚਿੱਤਰ ਵਿਲੱਖਣ ਕਰਾਮਾਤ ਮੇਰੇ ਵਾਹਿਗੁਰੂ ਨੂੰ ਆਉਂਦੀ ਹੈ, ਐਸੀ ਤੇ ਕਰਾਮਾਤ ਆਉਂਦੀ ਕਿਸੇ ਨੂੰ ਨਹੀਂ। ਸਾਹਿਬ ਗੁਰੂ ਗ੍ਰੰਥ ਸਾਹਿਬ ਨਾਲ ਬਚਨ ਕਰ ਦਿਓ, ਧਰਤੀ ਤੇ ਆਕਾਸ਼ ਚੜਾਵੈ ਚੜੇ ਆਕਾਸ਼ ਗਿਰਾਵੈ ਕਮਾਲੇ ਕਰਾਮਾਤ, ਜਲ ਤੇ ਥਲ ਕਰ ਥਲ ਤੇ ਕੂਆਂ ਕੂਪ ਤੇ ਮੇਰ ਕਰ ਕਮਾਲੇ ਕਰਾਮਾਤ, ਘਾਏ ਖਾਣ ਤੇ ਨਾ ਮਾਸ ਖਵਾਲੇ ਇਹ ਚਲਾਏ ਰਾਹੋ ਕਮਾਲੇ ਕਰਾਮਾਤ। ਇੱਕ ਮਾਸਹਾਰੀ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਦਾ ਅੰਮ੍ਰਿਤ ਬਚਨ ਹੈ, ਇੱਕ ਮਾਸਹਾਰੀ ਮਹਾਰਾਜ ਕਹਿੰਦੇ ਨੇ ਇੱਕ ਐਸੇ ਜੀਵ ਨੇ ਜਿਹੜੇ ਸਵਾਏ ਮਾਸ ਤੋਂ ਹੋਰ ਕੁਝ ਨਹੀਂ ਖਾਂਦੇ। ਇੱਕ ਮਾਸਹਾਰੀ ਤੇ ਦਿੰਦਾ ਹੀ ਹੈ ਨਾ ਵਾਹਿਗੁਰੂ। ਇੱਕ ਪਰਿੰਦਾ ਦੱਸਦੇ ਨੇ ਭਈ ਉਹ ਮਾਸ ਖਾਂਦਾ, ਪਰ ਉਹ ਮਾਸ ਖਾਂਦਾ ਜਿਹੜਾ ਸ਼ੇਰ ਦੀਆਂ ਦਾਰਾਂ 'ਚ ਫਸਿਆ ਹੋਇਆ ਹੋਵੇ। ਤੇ ਜਿਸ ਵੇਲੇ ਸ਼ੇਰ ਕਿਤੇ ਰੱਜ ਪੁੱਜ ਕੇ ਆਵਾਸੀ ਲੈਂਦਾ ਨਾ, ਮੂੰਹ ਉਹਦਾ ਖੁੱਲਦਾ, ਆਵਾਸੀ ਲੈਣ ਲੱਗਿਆ ਮੂੰਹ ਕੋਈ 4-5 ਘੰਟੇ ਤੇ ਨਹੀਂ ਨਾ ਖੁੱਲ੍ਹਾ ਰਹਿੰਦਾ, ਐਵੇਂ ਸਕਿੰਟਾਂ ਦਾ ਹੀ ਹਿਸਾਬ ਹੈ ਨਾ। ਜਿਸ ਵੇਲੇ ਉਹ ਪਰਿੰਦਾ ਦੇਖਦਾ ਵੀ ਸ਼ੇਰ ਨੇ ਆਵਾਸੀ ਲਈ ਆ, ਉੱਡ ਕੇ ਆ ਕੇ ਉਹਦੇ ਮੂੰਹ 'ਚ ਵੜ ਕੇ ਫੁਰਤੀ ਨਾਲ ਚੁੰਝ ਮਾਰ ਕੇ ਉਹਦੀਆਂ ਦਾੜਾਂ ਵਿੱਚੋਂ ਮਾਸ ਕੱਢ ਕੇ ਖਾ ਜਾਂਦਾ, ਉਹਦਾ ਪੇਟ ਭਰ ਜਾਂਦਾ। ਮੌਲਾ ਦੀ ਜ਼ਾਤ ਉਹਨੂੰ ਦਿੰਦੀ ਹੈ ਨਾ ਖੁਰਾਕ, ਇੱਕ ਮਾਸਹਾਰੀ, ਇੱਕ ਤ੍ਰਿਣ ਖਾਏ, ਗਾਈਆਂ ਬੱਕਰੀਆਂ ਇਹ ਤ੍ਰਿਣ ਘਾਸ ਫੂਸ ਖਾਂਦੀਆਂ ਨੇ, ਵਾਹਿਗੁਰੂ ਉਹਨਾਂ ਨੂੰ ਦਿੰਦਾ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਖੁਰਾਕ ਦਾ ਜ਼ਿਕਰ ਕਰਦੇ ਕਰਦੇ ਸਾਹਿਬ ਨੇ ਕਿੰਨਾ ਕੁਝ ਗਿਣ ਦਿੱਤਾ। ਇੱਕ ਮਾਸਹਾਰੀ ਇੱਕ ਤ੍ਰਿਣ ਖਾਹੇ, ਇੱਕ ਨਾ ਛੱਤੀ ਅੰਮ੍ਰਿਤ ਪਾਹੇ। ਇਹ ਮੇਰਾ ਤੇ ਤੁਹਾਡਾ ਜ਼ਿਕਰ ਹੈ, ਮਨੁੱਖ ਛੱਤੀ ਅੰਮ੍ਰਿਤ ਖਾਂਦਾ। ਧਨੀ ਰਾਮ ਭੱਲਾ ਜੀ ਦੀ ਅਨਾਰਕਲੀ ਲਾਹੌਰ ਦੁਕਾਨ ਹੁੰਦੀ ਸੀ ਨਾ, ਫਲੈਕਸ ਦੀਆਂ ਬੂਟਾਂ ਦੀ ਏਜੰਸੀ, ਉਹਦਾ ਵੱਡਾ ਦਫ਼ਤਰ ਕਾਨਪੁਰ ਸੀ। ਮੈਂ 3 ਵਾਰਾਂ ਉਹਨੂੰ ਸ੍ਰੀ ਜਪ ਸਾਹਿਬ ਦੀ ਕਥਾ ਸੁਣਾਈ ਹੈ, ਧਨੀ ਰਾਮ ਭੱਲੇ ਨੂੰ। ਕੱਟਰ ਆਰੀਆ ਸੀ ਪਰ ਮੈਨੂੰ ਜ਼ਰੂਰ ਸੱਦਦਾ ਸੀ ਉਹ, ਭਾਈ ਕਥਾ ਸੁਣਾ। ਅਤੇ ਮੈਂ ਉਹਨਾਂ 3 ਵਾਰੀਆਂ ਵਿੱਚ ਉਹਨੂੰ ਆਪਣੀ ਜਨਾਨੀ ਨਾਲ ਲੜਦਿਆਂ ਕਈ ਵਾਰਾਂ ਵੇਖਿਆ। ਲੱਖਾਂ ਪਤੀ ਆਦਮੀ ਅਤੇ ਜਨਾਨੀ ਨਾਲ ਲੜਨਾ, ਅਤੇ ਲੜਨਾ ਇਸ ਗੱਲੋਂ ਭਾਈ ਰੋਜ਼ ਗੋਲ ਜਿਹੀ ਰੋਟੀ ਪਕਾ ਕੇ ਮੇਰੇ ਅੱਗੇ ਵਗਾ ਕੇ ਮਾਰਨੀ ਹੈ। ਤੈਨੂੰ ਟੁੱਕਰ ਨਹੀਂ ਪਕਾਉਣਾ ਆਉਂਦਾ, ਕਿਸੇ ਦਿਨ ਗੋਲ, ਕਿਸੇ ਦਿਨ 3 ਨੁੱਕਰਾਂ ਵਾਲੀ, ਕਿਸੇ ਦਿਨ 4 ਨੁੱਕਰਾਂ ਵਾਲੀ, ਕਿਸੇ ਦਿਨ ਵੇਠਵੇਂ ਜਿਹੇ ਪਰੌਂਠੇ, ਕਿਸੇ ਦਿਨ ਮੂਲੀਆਂ ਵਾਲੀ, ਕਿਸੇ ਦਿਨ ਆਲੂਆਂ ਵਾਲੀ, ਕਿਸੇ ਦਿਨ ਕੋਈ, ਕਿਸੇ ਦਿਨ ਕਿਸੇ ਦਿਨ ਭਟੂਰੇ ਹੀ ਤਲ ਲਏ, ਕਿਸੇ ਦਿਨ ਤੰਦੂਰ ਦੀ ਲਾ ਲਈ। ਮੈਨੂੰ ਮਾਫ ਕਰਨਾ ਜਿਹਨੂੰ ਰਸੋਈ ਆਉਂਦੇ ਨਾ, ਇਹ ਲਫ਼ਜ਼ ਰਸਾਇਣ ਵਿੱਚੋਂ ਨਿਕਲਿਆ। ਰਸਾਇਣ ਆਉਂਦੇ ਨੇ ਸੋਨਾ ਬਣਾਉਣਾ। 1000 ਸੰਤ ਇਕੱਠਾ ਕਰੀਏ ਤੇ ਇੱਕ ਲੱਭ ਦਾ ਸੋਨਾ ਬਣਾਉਣ ਵਾਲਾ, 1000 ਮਾਈ ਇਕੱਠੀ ਕਰੀਏ ਤੇ ਇੱਕ ਲੱਭ ਦੀ ਆ ਰਸੋਈ ਬਣਾਉਣ ਵਾਲੀ। ਲੂਣ ਪਾਣੀ ਇਕੱਠਾ ਕਰ ਦੇਣ ਨੂੰ ਰਸੋਈ ਨਹੀਂ ਆਉਂਦੇ, ਰਸੋਈ ਤੇ ਬੜੀ ਦੂਰ ਜਾ ਕੇ ਬਣਦੀ। ਮਹਾਰਾਜਾ ਫਰੀਦਕੋਟ ਦੀ ਭੈਣ ਦਾ ਵਿਆਹ ਹੋਇਆ, ਉਹਨੇ ਲਾਂਗਰੀ ਸੱਦਿਆ, 500 ਰੁਪਈਏ ਰੋਜ਼ ਤੇ ਲਾਂਗਰੀ। ਤੇ ਲਾਂਗਰੀ ਨੇ ਆਖਿਆ, ਮਹਾਰਾਜ ਮੈਨੂੰ 40 ਮਣ ਗੋਂਗਲੂ ਲਿਆ ਦਿਓ। ਉਹਨੇ ਆਖਿਆ, ਉਹ ਰਾਜੇ ਮਹਾਰਾਜੇ ਆਉਣੇ ਨੇ, 3 ਰੁਪਏ ਟਿੱਟਰ ਖਵਾ ਲੈਣੇ। ਕਹਿਣ ਲੱਗਾ, ਸਭ ਕੁਝ ਬਣ ਜਾਏਗਾ, ਗੋਂਗਲੂ ਲਿਆ। ਉਹਨੇ 40 ਮਣ ਗੋਂਗਲੂ ਲਿਆ ਦਿੱਤੇ, ਗੋਂਗਲੂਆਂ ਦੇ ਤਿੱਤਰ, ਗੋਂਗਲੂਆਂ ਦੇ ਪਟਿੱਟਰ, ਗੋਂਗਲੂਆਂ ਦੇ ਹਰੀਅਰ, ਗੋਂਗਲੂਆਂ ਦੇ ਖਰਗੋਸ਼, ਗੋਂਗਲੂਆਂ ਦਾ ਚਿਕਨ, ਗੋਂਗਲੂਆਂ ਦਾ ਮਟਨ ਮੀਟ। 4 ਦਿਨ ਜੰਜ ਰਹੀ, ਕੋਈ ਪਛਾਣ ਨਹੀਂ ਸਕਿਆ ਤੇ ਕੀ ਖਾ ਰਹੇ। ਜਿੱਦਣ ਵਿਦਾ ਹੋਣਾ ਸੀ, ਉਹ ਬਣਾਏ ਹੋਏ ਉਹਨੇ ਉਹ ਤਿੱਤਰ ਪਟਿੱਟਰ ਜਿਹਾ ਲੈ ਗਿਆ। ਅਤੇ ਰਾਜਿਆਂ ਮਹਾਰਾਜਿਆਂ ਬੜਾ ਇਨਾਮ ਦਿੱਤਾ, ਕਿਸੇ ਨੇ 500, ਕਿਸੇ ਨੇ 200, ਕਿਸੇ ਨੇ 50, ਕਿਸੇ ਨੇ 100, ਕੁਝ ਢੇਰ ਲੱਗ ਗਿਆ। ਅਤੇ ਮਹਾਰਾਜਾ ਫਰੀਦਕੋਟ ਆਏ, ਹੱਸਦੇ ਹੱਸਦੇ ਕਹਿਣ ਲੱਗੇ, ਬਈ ਸਾਡਿਆਂ ਪ੍ਰਾਹੁਣਿਆਂ ਨੂੰ ਕੀ ਖਵਾ ਲਿਆ ਜੀ? ਕਹਿਣ ਲੱਗਾ, ਮਹਾਰਾਜ 40 ਮਣ ਗੋਂਗਲੂ ਖਾ ਗਈ ਤੁਹਾਡੀ, ਤੁਹਾਡੀ ਬਰਾਤ 40 ਮਣ ਗੋਂਗਲੂ ਖਾ ਗਈ। ਉਹ ਰਾਜੇ ਬੜੇ ਤਲ ਮਿਲਾਏ, ਕਹਿੰਦੇ ਤੇ ਤਿੱਤਰ ਖਾਧਾ, ਮੱਛੀ ਖਾਧੀ, ਸਭ ਕੁਝ ਖਾਧਾ, ਕਹਿੰਦਾ ਗੋਂਗਲੂ। ਕਹਿਣ ਲੱਗਾ, ਮਹਾਰਾਜ ਮੇਰੇ ਤੇ ਗੁੱਸੇ ਨਾ ਹੋਇਓ, ਆ ਜਿੰਨੇ ਤਿੱਤਰ ਪਟਿੱਟਰ ਬਣੇ ਹੋਏ ਜੇ ਸਭ ਗੋਂਗਲੂਆਂ ਦੇ ਜੇ, ਇਹ ਮੇਰੀ ਕਾਰਾਗਰੀ ਹੈ, ਮੈਂ 500 ਰੁਪਈਆ ਰੋਜ਼ ਲੈਂਦਾ ਕਾਹਦਾ? ਤੂਤ ਦੀਆਂ ਛਮਕਾਂ ਵੱਢੀਆਂ ਹੋਈਆਂ, ਉਹਨਾਂ ਦੇ ਪਿੰਜਰੇ ਬਣਾਏ ਹੋਏ ਬਟੇਰਿਆਂ ਦੇ, ਉਹਨਾਂ ਦੇ ਪਿੰਜਰੇ ਬਣਾਏ ਹੋਏ ਤਿਲੀਅਰਾਂ ਦੇ, ਉਹਨਾਂ ਦੇ ਪਿੰਜਰੇ ਬਣਾਏ ਹੋਏ ਤਿੱਤਰਾਂ ਦੇ, ਅਤੇ ਮਸਾਲੇ ਐਸੇ ਜੀ ਚਮੇੜ ਨੇ ਗੋਂਗਲੂ ਅਤੇ ਵਿੱਚੋਂ ਸਵਾਦ ਆਵੇ ਤਿੱਤਰ ਦਾ। ਇਹ ਰਸੋਈ ਹੈ, ਇਹ ਕਮਾਲ ਦੀ ਬਾਤ ਹੈ, ਸਾਰਿਆਂ ਨੂੰ ਨਹੀਂ ਆਉਂਦੀ। ਰਸੋਈ ਵਿੱਚ ਇੱਕ ਚੌਲ ਬਣਦੇ ਨੇ, ਉਹਨਾਂ ਨੂੰ ਮੁਤੰਜਣ ਕਹਿੰਦੇ ਨੇ। ਸੇਰ ਪੱਕੇ ਚੌਲਾਂ ਉੱਤੇ 30-40 ਰੁਪਈਏ ਖਰਚ ਹੋ ਜਾਂਦੇ ਨੇ, ਤਾਂ ਮੁਤੰਜਣ ਬਣਦਾ। ਕੜਛੀ ਫੇਰ ਕੇ ਚੌਲਾਂ ਦੀ ਖਿਚੜੀ ਬਣਾ ਦੇਣ ਨੂੰ ਤਾਂ ਨਹੀਂ ਆਉਂਦੇ, ਫਿਰ ਰਸੋਈ ਬਣ ਗਈ। ਉਹ ਮੇਰੇ ਪੰਜਾਬ ਵਿੱਚ ਇੱਕ ਬਾਬਾ ਕਿਸ਼ਨ ਸਿੰਘ ਹੁੰਦਾ ਸੀ ਢਾਡੀ, ਉਹਨੂੰ ਬੜੀ ਫੁਰਦੀ ਸੀ। ਆਂਦਾ, ਕਈ ਕਈ ਬੀਬੀਆਂ ਇੱਕੋ ਦੇਗੇ 'ਚ 3 ਦਾਲਾਂ ਰਿੰਨ ਲੈਂਦੀਆਂ ਨੇ। ਇੱਕ ਸਿੱਖ ਨੇ ਪੁੱਛਿਆ, ਉਹ ਕਿੱਦਾਂ? ਕਹਿੰਦਾ, ਤੈਨੂੰ ਨਹੀਂ ਪਤਾ ਭਾਈ, ਦਾਲ ਚਾੜ ਕੇ ਆਪ ਗੁਆਂਢਣ ਨਾਲ ਗੱਲੀ ਪੈ ਜਾਣਾ, ਹੇਠਲੀ ਸੜ ਜਾਣੀ, ਉਤਲੀ ਕੱਚੀ ਰਹਿ ਜਾਣੀ, ਵਿਚਲੀ ਗਲ ਜਾਣੀ। ਇੱਕੋ ਇੱਕੋ ਪਤੀਲੇ 'ਚ 3 ਦਾਲਾਂ ਆ ਗਏ। ਰਸੋਈ ਬੜੀ ਦੂਰ ਦਾ ਕਸਬ ਹੈ, ਬੜਾ ਵੱਡਾ ਇਹ ਇਲਮ ਹੈ। ਇਹ ਰਸਾਇਣ ਵਿੱਚੋਂ ਨਿਕਲਿਆ ਸ਼ਬਦ ਹੈ, ਸਾਰਿਆਂ ਨੂੰ ਨਹੀਂ ਆਉਂਦੀ ਰਸੋਈ ਬਣਾਉਣੀ। ਕੋਈ ਵਿਰਲਾ ਹੈ ਜਿਹਨੂੰ ਰਸੋਈ ਬਣਾਉਣੀ ਆਵੇ, ਅਤੇ ਮੇਰਾ ਮਾਲਕ ਮਨੁੱਖ ਦੇ 36 ਪ੍ਰਕਾਰ ਦੇ ਭੋਜਨ ਵੀ ਤੈਨੂੰ ਦਿੰਦਾ ਹੀ ਹਨ। ਇੱਕ ਨਾ 36 ਅੰਮ੍ਰਿਤ ਖਾਏ, ਇੱਕ ਮਿੱਟੀਆ ਮੈਂ ਮਿੱਟੀਆ ਖਾਏ। ਇੱਕ ਐਸੇ ਨੇ ਗੰਡੋਏ, ਡੱਡੂ, ਸੱਪ, ਇਹ ਧਰਤੀ 'ਚ ਰਹਿੰਦੇ ਨੇ, ਮਿੱਟੀ ਖਾਂਦੇ ਨੇ, ਮੌਲਾ ਦੀ ਜ਼ਾਤ ਉਹਨਾਂ ਨੂੰ ਮਿੱਟੀ ਦੇ ਦਿੰਦੀ ਹੈ। ਇੱਕ ਮਿੱਟੀਆ ਮੈਂ ਮਿੱਟੀਆ ਖਾਹੇ, ਇੱਕ ਪਵਣ ਸੁਮਾਰੀ ਪਵਣ ਸੁਮਾਰ। ਯੋਗੀ ਜਨ ਜਿਹੜੇ ਨੇ ਸਵਾਸ ਰੋਕ ਲੈਂਦੇ ਨੇ, ਉਹਨਾਂ ਸਵਾਸਾਂ ਨੂੰ ਆਪਣੀ ਖੁਰਾਕ ਬਣਾ ਕੇ ਕਈ ਕਈ ਵਰੇ ਉਹ ਗੁਜ਼ਾਰ ਦਿੰਦੇ ਨੇ, ਉਹਨਾਂ ਨੂੰ ਵੀ ਤਾਂ ਸਵਾਸਾਂ ਦੀ ਖੁਰਾਕ ਵਾਹਿਗੁਰੂ ਦਿੰਦਾ ਹੀ ਨਾ। ਇੱਕ ਮਿੱਟੀਆ, ਇੱਕ ਪੌਣ ਸੁਮਾਰੀ ਪੌਣ ਸੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਨਿਰੰਕਾਰੀ ਕੋਈ ਸੰਪਰਦਾ ਨਹੀਂ ਹੈ, ਨਿਰੰਕਾਰੀ ਕੋਈ ਮਜ਼ਹਬ ਨਹੀਂ ਹੈ। ਨਿਰੰਕਾਰੀ ਉਹਨੂੰ ਕਹਿੰਦੇ ਨੇ ਜਿਹੜਾ ਨਿਰੰਕਾਰ ਦਾ ਪੁਜਾਰੀ ਹੋਵੇ। ਸਾਹਿਬ ਤਾਰੀਫ ਕਰ ਗਏ ਨੇ, ਇੱਕ ਨਿਰੰਕਾਰੀ ਨਾਮ ਆਧਾਰ, ਇੱਕ ਨਿਰੰਕਾਰ ਦੇ ਨਾਮ ਦੇ ਆਸਰੇ ਰਹਿਣ ਵਾਲੇ ਨੇ, ਉਹਦੇ ਨਾਮ ਦਾ ਹੀ ਭੋਜਨ ਕਰਦੇ ਨੇ, ਵਾਹਿਗੁਰੂ ਉਹਨਾਂ ਨੂੰ ਆਪਣੇ ਨਾਮ ਦਾ ਹੀ ਭੋਜਨ ਦਿੰਦਾ ਹੈ। ਮੇਰਾ ਮਤਲਬ ਅਗਲੀਆਂ ਤੁਕਾਂ ਨਾਲ ਹੈ, ਜੀਵੇ ਦਾਤਾ ਮਰੈ ਨ ਕੋਏ। ਬਾਪੂ ਨਾਨਕ ਨਿਰੰਕਾਰੀ ਕਹਿੰਦਾ ਜਿੰਨਾ ਚਿਰ ਦਾਤਾ ਦੇਣ ਵਾਲਾ ਰਿਜ਼ਕ ਜਿਉਂਦਾ ਹੈ, ਉਹਨਾਂ ਚਿਰ ਕੋਈ ਭੁੱਖਾ ਨਹੀਂ ਮਰ ਸਕਦਾ। ਜੀਵੈ ਦਾਤਾ ਮਰੇ ਨ ਕੋਏ, ਨਾਨਕ ਮੁੱਠੇ ਜਾਂ। ਹਜ਼ੂਰ ਕਹਿੰਦੇ ਨੇ ਉਹ ਲੁੱਟੇ ਗਏ, ਮੁੱਠੇ ਗਏ, ਠੱਗੇ ਗਏ, ਬਰਬਾਦ ਹੋ ਗਏ, ਨਾਨਕ ਮੁੱਠੇ ਜਾਂ ਹੈ ਨਾ ਹੀ ਮਨ ਸੋਏ। ਜਿਨ੍ਹਾਂ ਦੇ ਮਨ ਵਿੱਚ ਉਹ ਵਾਹਿਗੁਰੂ ਜਿਹੜਾ ਤਮਾਮ ਨੂੰ ਮਨ ਪਾਉਣੀ ਖੁਰਾਕ ਦਿੰਦਾ, ਉਹ ਨਹੀਂ ਨਾ ਵਸਿਆ। ਜਿਨ੍ਹਾਂ ਦੇ ਅੰਦਰ ਉਹ ਨਹੀਂ ਨਾ ਟਿਕਿਆ, ਜਿਨ੍ਹਾਂ ਨੂੰ ਉਹਦੇ ਨਾਮ ਦਾ ਰਸ ਨਹੀਂ ਨਾ ਆਇਆ, ਜਿਨ੍ਹਾਂ ਨੂੰ ਉਹਦੇ ਨਾਮ ਦਾ ਸਵਾਦ ਨਹੀਂ ਨਾ ਆਇਆ, ਉਹ ਠੱਗੇ ਗਏ, ਮੁੱਠੇ ਗਏ, ਲੁੱਟੇ ਗਏ, ਬਰਬਾਦ ਹੋ ਗਏ। ਸਿੰਘਾ ਜੇ ਜ਼ਿੰਦਗੀ ਚਾਹੁੰਦਾ ਤਾਂ ਪੀਵੋ ਪੁਰਖ ਗਿਆਨੀ ਹਰ ਰਸ ਪੀਵੋ, ਪੁਰਖ ਗਿਆਨੀ ਪੀਵੋ, ਪੁਰਖ ਗਿਆਨੀ ਹਰ ਰਸ ਪੀਵੋ, ਪੁਰਖ ਗਿਆਨੀ ਪੀਵੋ, ਪੁਰਖ ਚਾਹੀਦਾ ਤੇ ਸੀ ਵੀ ਤੁਸੀਂ ਮੈਨੂੰ ਹੌਸਲਾ ਦਿੰਦੇ ਵੀ ਬੁੱਢਿਆ ਘਬਰਾਵੀ ਨਾ, ਤਗੜਾ ਹੋ। ਉਹ ਸਗੋਂ ਮੈਨੂੰ ਤੁਹਾਨੂੰ ਹਲਾਸ਼ੇਰੀਆਂ ਦੇਣੀਆਂ ਪੈ ਗਈਆਂ ਬੁੱਢੇ ਵੇਲੇ। ਮੈਂ ਤੁਹਾਡੇ ਅੱਗੇ ਮਿਹਨਤ ਕਰਾਂਗਾ, ਸਭ ਆਪਣੀ ਰਚਨਾ ਪਵਿੱਤਰ ਕਰਿਆ ਕਰੋ। ਕਮਾਲੇ ਕਰਾਮਾਤ, ਮੇਰੇ ਵਾਹਿਗੁਰੂ ਨੂੰ ਕਰਾਮਾਤ ਵਿੱਚ ਕਮਾਲ ਹਾਸਲ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਅਤੇ ਉਹ ਵਾਹਿਗੁਰੂ ਸਦਾ ਕਾਇਮ ਦਾਇਮ ਹੈ, ਰਹਿਮਤ ਕਰਨ ਵਾਲਾ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ੋ, ਜਿਹੜਾ ਉਹਦੀ ਰਜ਼ਾ ਵਿੱਚ ਰਾਜ਼ੀ ਰਹੇ ਉਹਨੂੰ ਬਖਸ਼ ਦਿੰਦਾ। ਰਾਜ਼ਿਕ ਤਮਾਮ ਨੂੰ ਰਿਜ਼ਕ ਬਹਮ ਪਹੁੰਚਾਉਂਦਾ ਔਰ ਟਾਈਮ ਸਿਰ ਰਿਜ਼ਕ ਦਿੰਦਾ। ਅਤੇ ਨਾਲ ਵੱਡੀ ਖੂਬੀ ਉਹਦੇ ਵਿੱਚ ਇਹ ਹੈ, ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ੋ ਰਾਜ਼ਕ ਰਹਾ ਕੋ ਰਹੀਮ। ਰਹਿਮ ਦਾ ਪੁਤਲਾ ਹੈ, ਦਇਆ ਦਾ ਪੁਤਲਾ ਹੈ, ਮਿਹਰਬਾਨੀ ਦੀ ਸੂਰਤ ਹੈ, ਮਿਹਰਬਾਨੀ ਦੀ ਤਸਵੀਰ ਹੈ, ਤਮਾਮ ਉੱਤੇ ਮਿਹਰਬਾਨੀ ਕਰਦਾ। ਅਸੀਂ ਰੱਬ ਦੀ ਕਿਤਾਬ ਕਦੇ ਪੜ੍ਹੀ ਨਹੀਂ, ਰੱਬ ਦੀ ਕਿਤਾਬ ਦੀ ਇੱਕ ਨਿੱਕੀ ਜਿਹੀ ਸਤਰ ਹੈ ਚੰਦਰਮਾ, ਜਿਸ ਵੇਲੇ ਉਹ ਚੜ੍ਹਦਾ ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ ਦਿੰਦਾ। ਜਗਜੀਵਨ ਰਾਮ ਦੇ ਘਰ ਬਹੁਤੀ ਨਹੀਂ ਭੇਜਦਾ, ਚਰਨ ਸਿੰਘ ਦੇ ਘਰ ਥੋੜ੍ਹੀ ਨਹੀਂ ਭੇਜਦਾ, ਚੇਤੂ ਚਮਿਆਰ ਦੇ ਘਰ ਹਨੇਰਾ ਹੀ ਨਹੀਂ ਵਰਤਾਉਂਦਾ, ਸਾਰਿਆਂ ਨੂੰ ਇੱਕੋ ਜਿਹੀ ਰੋਸ਼ਨੀ। ਵਾਹਿਗੁਰੂ ਦੀ ਕਿਤਾਬ ਦੀ ਇੱਕ ਛੋਟੀ ਜਿਹੀ ਸਤਰ ਸੂਰਜ ਹੈ, ਉਹਦੀ ਰੋਸ਼ਨੀ ਆਵਾਮ ਨਾਸ ਵਾਸਤੇ ਮੁਸਾਵੀ ਹੈ। ਵਾਹਿਗੁਰੂ ਦੀ ਕਿਤਾਬ ਦੀ ਇੱਕ ਛੋਟੀ ਜਿਹੀ ਸਤਰ ਮੀਂਹ ਹੈ, ਜਿਸ ਵੇਲੇ ਮੀਂਹ ਵਰਦਾ ਉਹ ਇਹ ਨਹੀਂ ਸਮਝਦਾ ਵੀ ਜਿਹਦੀ ਜ਼ਮੀਨ ਹੈ ਹੀ ਨਹੀਂ ਉਹਦੇ ਘਰ ਮੈਂ ਛਿੱਟ ਨਹੀਂ ਪਾਉਣੀ, ਅਤੇ ਜਿਹਦੀ 20 ਕਿੱਲੇ ਆ ਉਹਨੂੰ ਮੈਂ ਨਿਹਾਲ ਕਰ ਦੇਣਾ। ਪਿਆਰਿਓ ਸਾਰਿਆਂ 'ਚ ਇੱਕੋ ਜਿਹਾ ਹੀ ਵਰਸਦਾ, ਨਿਰੰਕਾਰ ਦੇ ਘਰ ਨਿਆਂ ਹੈ, ਮੁਸਾਵਾਤ ਹੈ, ਉਹ ਸਭ ਨੂੰ ਇੱਕ ਦ੍ਰਿਸ਼ਟੀ ਨਾਲ ਦੇਖਦਾ ਹੈ। ਕਮਾਲੇ ਕਰਾਮਾਤ ਕਾਇਮ ਕਰੀਮ, ਰਜ਼ਾ ਬਖਸ਼ੋ ਰਾਜ਼ਕ ਰਹਾ ਕੋ ਰਹੀਮ। ਉਹ ਜਿਹੜਾ ਰਹਿਮ ਦਾ ਮੁਜੱਸਮਾ ਹੈ, ਰਹਿਮ ਦੀ ਤਸਵੀਰ ਹੈ, ਰਹਿਮ ਦਾ ਪੁਤਲਾ ਹੈ, ਹਰ ਇੱਕ ਉੱਤੇ ਦਇਆ ਕਰਦਾ, ਹਰ ਇੱਕ ਉੱਤੇ ਰਹਿਮਤ ਦਾ ਮੀਂਹ ਬਰਸਾਉਂਦਾ, ਉਹਦੇ ਵਾਸਤੇ ਪੰਜਵੇਂ ਬਾਪੂ ਨੇ ਅੱਜ ਦੇ ਦਿਨ ਮੈਨੂੰ ਤੇ ਤੁਹਾਨੂੰ ਪ੍ਰੇਰਨਾ ਕੀਤੀ ਹੈ। ਭਈ ਪੁਰਖ ਗਿਆਨੀ ਹਰ ਰਸ ਪੀਵੋ ਜੀ, ਪੁਰਖ ਗਿਆਨੀ ਹਰ ਰਸ ਪੀਵੋ ਜੀ, ਪੁਰਖ ਗਿਆਨੀ ਮੈਨੇ ਆਤਮਾ ਦੇ ਗਿਆਨ ਵਾਲਾ, ਜਿਹਦੀ ਆਤਮਕ ਅਵਸਥਾ ਸਥਿਰ ਹੋ ਗਈ, ਆਤਮਕ ਅਵਸਥਾ ਦਾ ਆਨੰਦ ਲੈ ਕੇ ਮਸਤੀ ਵਿੱਚ ਮਸਤ ਰਹਿਣ ਵਾਲਿਆ, ਦੁਨੀਆਂ ਦੇ ਰਸ ਨਾ ਪੀ, ਤੂੰ ਜੀਵਨ ਬਣਾਉਣਾ ਤੇ ਆਤਮਾ ਦੀ ਖੋਜ ਕਰ, ਵਾਹਿਗੁਰੂ ਦੇ ਨਾਮ ਦਾ ਅੰਮ੍ਰਿਤ ਰਸ ਪੀ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜਿਹੜਾ ਵੱਡਾ ਰਸ ਹੈ, ਸ਼੍ਰੋਮਣੀ ਰਸ ਹੈ, ਉਹ ਹੈ ਵਾਹਿਗੁਰੂ ਦੇ ਨਾਮ ਦਾ ਰਸ। ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਹਨਾਂ ਲੋਕਾਂ ਨੇ ਉਹ ਰਸ ਪੀ ਲਿਆ, ਉਹਨਾਂ ਨੂੰ ਫਿਰ ਦੁਨੀਆਂ ਦਾ ਰਸ ਚੰਗਾ ਨਹੀਂ ਲੱਗਾ। ਅਰਾਰਾ ਰਸ ਨਿਰਸ ਕਰ ਜਾਣੇ ਆ, ਅਰਾਰੇ ਅੱਖਰ ਨਾਲ ਹਜ਼ੂਰ ਨੇ ਉਪਦੇਸ਼ ਕੀਤਾ ਹੈ। ਉਹ ਫਿਰ ਦੁਨੀਆਂ ਦੇ ਰਸਾਂ ਕਸਾਂ ਨੂੰ ਨਿਰਸ ਮੈਨੇ ਫਿੱਕਾ ਕਰਕੇ ਜਾਣਦੇ ਨੇ। ਹਰ ਰਸ ਛੋੜ ਝੂਠੇ ਰਸ ਮਾਤਾ, ਹਰ ਰਸ ਛੋੜ ਝੂਠੇ ਰਸ ਮਾਤਾ, ਕਰਮ ਹੈ ਵਸਤ ਬਾਹਰ ਉੱਠ ਜਾਤਾ। ਸੁਣੀ ਨ ਜਾਈ ਸੱਚ ਅੰਮ੍ਰਿਤ ਕਥਾ, ਅਰਾਰ ਕਰਤ ਝੂਠੀ ਲੱਗ ਗਾਥਾ। ਹਰ ਰਸ ਛੱਡ ਦਿੱਤਾ, ਵਾਹਿਗੁਰੂ ਦੇ ਨਾਮ ਦਾ ਰਸ ਛੱਡ ਦਿੱਤਾ, ਝੂਠਿਆਂ ਰਸਾਂ ਕਸਾਂ ਵਿੱਚ ਪ੍ਰਵਿਰਤ ਹੋ ਗਿਆ। ਜਿਸ ਦਾ ਰਸ ਲੈਣਾ ਸੀ ਉਹ ਅੰਦਰ ਵਸਦਾ ਸੀ, ਇਹ ਉਹਨੂੰ ਛੱਡ ਕੇ ਤੇ ਬਾਹਰ ਦੌੜਨ ਲੱਗ ਪਿਆ, ਬਾਹਰ ਢੂੰਡਣ ਲੱਗ ਪਿਆ। ਬਾਹਰ ਸੀ ਮੇਰਾ ਪੂਰਾ ਹੱਲਾ ਗੁੱਲਾ, ਬਾਹਰ ਸੀ ਮੇਰਾ ਪੂਰਾ ਰੌਲਾ ਗੌਲਾ। ਮੇਰਾ ਗਰੀਬ ਨੂੰ ਅੱਜ ਬਾਪੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਹੁਕਮ ਫਰਮਾਉਂਦੇ ਨੇ, ਪਿਆਰਿਓ ਵਜੋਂ ਸਾਹਿਬ ਕਾ ਸੇਵ ਬਿਰਾਨੀ, ਐਸੇ ਗੁਣ ਹੈ ਅੱਛਾ ਦੇ ਪ੍ਰਾਣੀ। ਦਿੱਤਾ ਹੋਇਆ ਖਾਂਦਾ ਵਾਹਿਗੁਰੂ ਦਾ ਤੇ ਸੇਵਾ ਕਰਦਾ ਬੇਜਾਨ ਮੂਰਤੀਆਂ ਦੀ, ਆਰਤੀਆਂ ਉਤਾਰਦਾ ਬੇਜਾਨ ਮੂਰਤੀਆਂ ਦੀਆਂ, ਟੱਲੀਆਂ ਖੜਕਾਉਂਦਾ ਬੇਜਾਨ ਮੂਰਤੀਆਂ ਦੀਆਂ। ਮੈਂ ਇੱਕ ਸੂਫੀ ਦਾ ਕੌਲ ਪੜਿਆ, ਮੈਨੂੰ ਤੇ ਸਵਾਦ ਆਇਆ, ਤੁਹਾਡਾ ਮੈਨੂੰ ਪਤਾ ਨਹੀਂ। ਉਹ ਕਹਿੰਦਾ ਬੁੱਤੋ ਸ਼ਾਬਾਸ਼, ਤਰੱਕੀ ਇਸਕੋ ਕਹਤੇ ਹੈ। ਇਹ ਪੱਥਰ ਦਿਆ ਰੱਬਾ, ਇਹ ਪੱਥਰ ਦਿਆ ਕ੍ਰਿਸ਼ਨਾ, ਇਹ ਪੱਥਰ ਦੇ ਰਾਮ, ਭਾਈ ਤੇਰੇ ਸ਼ਾਬਾਸ਼ ਤਰੱਕੀ ਇਸ ਗੱਲ ਨੂੰ ਕਹਿੰਦੇ ਨੇ। ਬੁੱਤੋ ਸ਼ਾਬਾਸ਼ ਤਰੱਕੀ ਇਸਕੋ ਕਹਤੇ ਹੈ, ਜਬ ਤਰਾਸ਼ਾ ਮੈਂ ਥਾ ਤਬ ਪੱਥਰ ਥੇ, ਜੋ ਤਰਾਸ਼ਾ ਤੋਂ ਖੁਦਾ ਬਣ ਗਏ। ਜਦੋਂ ਛਿੱਲਿਆ ਛੱਲਿਆ ਨਹੀਂ ਸੀ, ਛਾਣੀਆਂ ਥੌੜੇ ਵਾਲਾ ਨਹੀਂ ਸੀ ਆਇਆ, ਉਦੋਂ ਤੇ ਪੱਥਰ ਹੀ ਸੌ। ਜਦੋਂ ਲੈ ਕੇ ਦੋਵਾਂ ਪੈਰਾਂ 'ਚ ਮਾਰ ਮਾਰ ਥੌੜੇ, ਤੈਨੂੰ ਛਿੱਲਿਆ ਛੱਲਿਆ, ਤੂੰ ਪੱਥਰਾ ਰੱਬ ਬਣ ਕੇ ਬਹਿ ਗਿਆ। ਜੇ ਪੁਜਾਰੀ ਵੀ ਬਣਨਾ ਤੇ ਉਹਦੇ ਵਰਗਾ ਬਣ। ਮੁਗਲਾਂ ਦੀ ਕੁੜੀ ਬੁਰਕਾ ਸਿਰ ਤੋਂ ਲਾਇਆ ਹੋਇਆ ਬਾਜ਼ਾਰੇ ਬਾਜ਼ਾਰ ਤੁਰੀ ਜਾਏ, ਮੰਦਿਰ ਦਾ ਦਰਵਾਜ਼ਾ ਖੁੱਲ੍ਹਾ ਤੇ ਪੁਜਾਰੀ ਮੰਦਿਰ ਵਿੱਚ ਹੈ ਨਹੀਂ ਸੀ, ਗੈਰ ਹਾਜ਼ਰ ਸੀ। ਲੰਘਦੀ ਲੰਘਦੀ ਮੁਗਲਾਂ ਦੀ ਕੁੜੀ ਨੇ ਅੰਦਰ ਧਿਆਨ ਮਾਰ ਕੇ ਵੇਖਿਆ ਤੇ ਅੰਦਰ ਕ੍ਰਿਸ਼ਨ ਦੀ ਮੂਰਤੀ, ਸ਼ਾਮਲਾ ਜਿਹਾ ਉਹਦਾ ਰੰਗ, ਇੱਕ ਲੱਤ ਦੂਜੀ ਲੱਤ ਉੱਤੇ ਚਾੜ ਕੇ ਪੱਥਰ ਘੜਨ ਵਾਲੇ ਨੇ ਉਹਨੂੰ ਟੇਢੀ ਜਿਹੀ ਕੀਤਾ ਹੋਇਆ, ਲਾਲ ਜੇ ਉਹਦੇ ਲੱਭ, ਸ਼ਾਮਲਾ ਜਿਹਾ ਉਹਦਾ ਰੰਗ, ਬੜੀ ਸੁੰਦਰ ਮੂਰਤੀ ਬਣਾਈ ਹੋਈ ਕਿਸੇ ਮੂਰਤੀ ਘੜਨ ਵਾਲੇ ਨੇ। ਮੁਗਲਾਂ ਦੀ ਕੁੜੀ ਵੇਖ ਕੇ ਤੇ ਖਲੋ ਅੰਦਰ ਚਲੇ ਗਏ, ਮੂਰਤੀ ਦੇ ਸਾਹਮਣੇ ਖਲੋ ਕੇ ਗੱਲੀ ਪੈ ਗਈ, ਐ ਸ਼ਾਮਲੇ ਸਲੋਨੇ, ਇਹ ਮੁਰਲੀ ਮਨੋਹਰ, ਇਹ ਮੈਂ ਜਾਣਨੀ ਆ ਪਰ ਤੂੰ ਪੱਥਰ ਹੈ। ਲੇਕਿਨ ਇਹ ਵੀ ਮੈਂ ਸੁਣਿਆ ਪੰਡਿਤ ਜੀ ਮਹਾਰਾਜ ਕੋਲੋਂ, ਭਾਈ ਧੰਨੇ ਵਰਗਿਆਂ ਤੈਨੂੰ ਪੱਥਰਾਂ ਚੋਂ ਹੀ ਪ੍ਰਗਟ ਕਰ ਲਿਆ। ਐ ਸ਼ਾਮਲੇ ਰੰਗ ਵਾਲੇ, ਮੈਂ ਜਦੋਂ ਡੇਰੇ ਪੜ੍ਹਦਾ ਸਾਂ ਉਦੋਂ ਬਹਿਸ ਸ਼ੁਰੂ ਹੋਈ, ਭਾਈ ਕ੍ਰਿਸ਼ਨ ਦਾ ਰੰਗ ਸ਼ਾਮਲਾ ਕਿਉਂ ਹੈ? ਸਵਾਲ ਹੋਇਆ ਗੋਪੀਆਂ ਵਿੱਚ, ਭਾਈ ਕਿਸੇ ਕ੍ਰਿਸ਼ਨ ਦਾ ਰੰਗ ਸ਼ਾਮਲਾ ਕਿ? ਇੱਕ ਗੋਪੀ ਬੋਲੀ ਨੀ ਭੈੜੀਏ, ਇਹ ਵੀ ਕੋਈ ਗੱਲ ਪੁੱਛਣ ਵਾਲੀ ਹੈ। ਉਹਨੇ ਕਾਲੀ ਨਾਗ ਨੂੰ ਨੱਥਣਾ ਚਾਹਿਆ ਤੇ ਕਾਲੀ ਨਾਗ ਨੇ ਮਾਰੀ ਫੂਕ, ਉਹ ਸੀ ਬੜਾ ਜ਼ਹਿਰ ਦਾ ਭਰਿਆ ਹੋਇਆ, ਉਹਦੀ ਜ਼ਹਿਰ ਭਰੀ ਫੂਕ ਦੇ ਨਾਲ ਕ੍ਰਿਸ਼ਨ ਦਾ ਰੰਗ ਸ਼ਾਮਲਾ ਹੋ। ਦੂਜੀ ਕਹਿਣ ਲੱਗੀ ਬਕਵਾਸ ਨਾ ਬਕਨੀ, ਕਾਲੀ ਨਾਗ ਵਿੱਚ ਹਿੰਮਤ ਕਿੱਥੋਂ ਹੋਈ ਭਈ ਉਹ ਸਾਡੇ ਕ੍ਰਿਸ਼ਨ ਦਾ ਰੰਗ ਸ਼ਾਮਲਾ ਕਰਦੇ? ਫਿਰ ਕਿਵੇਂ ਹੋਇਆ? ਉਹ ਕਹਿਣ ਲੱਗੀ ਹਕੀਕਤ ਵਿੱਚ ਗੱਲ ਆ ਭਾਈ, ਗੋਪੀਆਂ ਨੇ ਬਹੁਤੀਆਂ, ਉਹ ਇਹ ਵਿਚਾਰਾ ਕੱਲਾ ਜੇ ਇੰਦਰ ਲਤਾ ਕੋਲ ਬਹਿ ਜਾਏ ਤੇ ਸੱਤ ਭਾਮਾ ਹੋਕੇ ਭਰਦੀ ਰਹਿੰਦੀ ਹੈ, ਜੇ ਸੱਤ ਭਾਮਾ ਕੋਲ ਬਹਿ ਜਾਏ ਇੰਦਰ ਮੋਹਣੀ ਹੋਕੇ ਭਰਦੀ ਰਹਿੰਦੀ ਹੈ, ਇੰਦਰ ਮੋਹਣੀ ਕੋਲ ਚਲਿਆ ਜਾਏ ਚੰਦਰਮੁਖੀ ਹਾਵੇ ਹੋਕੇ ਮਾਰਦੀ ਰਹਿੰਦੀ ਹੈ, ਚੰਦਰਮੁਖੀ ਕੋਲ ਚਲਿਆ ਜਾਏ ਰਾਧੇ ਕੀਰਣੇ ਪਵੇ, ਉਹ ਸਾਡੀਆਂ ਹਾਵਿਆਂ ਨੇ, ਸਾਡੀਆਂ ਹੋਕਿਆਂ ਨੇ, ਸਾਡੀਆਂ ਹਾਵੇ ਨਹੀਂ, ਉਹਦਾ ਰੰਗ ਕਾਲਾ ਕਰ।
तीसरी कहन लगी तू ही गलत बकवास बक रही है, साडी हा विच तस्वीर किथे, साडे होके विच तस्वीर किथे बे कृष्ण नु काला कर दे, नहीं फिर क्यों काला होया। कहन लगी हकीकत है असि करने हैं पाप, असि हैं गुनहगार, असि हैं पापी, वो है पाप बख्शन वाला, ते पापां दा रंग हुंदा काला, वो साडे पाप माफ करदा करदा ही सामला हो गया। पंजवी कहन लगी गलत है, भगवान नू पाप पुन दा कोई लेप छेप नहीं, फिर किवें काला होया। कहन लगी असि हाँ इस्त्रियां, साडी गिणती है बहुती, इस्त्री धर्म दा इस्त्री जाति दा ये धर्म है कि ये अखां विच कजला पाउंदियां ने, कजला काला हुंदा वो भी अखां च ही वसदा, ते जिहड़ा अपना इष्ट हुंदा ना उहदी मूर्ति भी अखां विच ही वसदी है। कजरा री अखियां में बसियो रहे दिन रात, इस्त्री जाति दे नेत्रां विच दिने रात कजला वसदा है। प्रीतम प्यारो हे सखी या ते सामल गात, वो साडियां अखां दे सुरमे विच ही लेट लेट कजामला हो गया। बहर हाल किसे तरह हो गए सामला सी। मुगलां दी कुड़ी ने वेख्या ते वेख वेख के कहन लगी कृष्णा है ते तू पत्थर दी मूर्ति करन वाले ने खत्म कर दिता, जे तन्ने वर्गियां दी रीझ पूरी करन वास्ते पत्थरां चो प्रगट हो जाना है, मैं मुगलां दी कुड़ी तेरे अगे मिन्नत करनी आ कृष्णा, इस पत्थर चो प्रगट होके लबां उते रखी हुई बंसरी विच दो फूकां मार के, दो ताना सुना के मेरी रीझ भी पूरी कर दे, मेरे मन दी भी तसली कर दे। वो गल्ला कर रहे सी, पुजारी आ गया, हैरान हो गया, यारो ये मुगलां दी कुड़ी पढ़दी है कुरान, तरले लैंदी है एक पत्थर दे बुत अगे। पिछले पासे कुड़ी दे खलो के कहन लगा लड़की तेनू अपनी मां, तेनू अपने प्यो, तेनू अपने दीन मजहब, तेनू अपने मौलाने और काजी दा डर नहीं, तुसी ते बुतां नू तोड़ दे, तुसी ते बुतां नू चकना चूर कर दे हो, तुसी ते तौहीद परस्त हो, पर तू एक बुत दे अगे तरले लै रही है। काजी दे कोरड़ियां दा नहीं तैनू डर, काजी दे फतवे दा नहीं तैनू भै, मां दियां चपेड़ां कोलों तैनू गम नहीं आउंदा। ते लड़की एडी मस्त होई सी, उहने इह नहीं समझिया पई मेरे नाल पंडित जी महाराज गल्लां कर रहे ने, उहने समझिया पई मेरा जायजा लैण वास्ते शायद मेरे उत्ते कृष्ण ही सवाल कर रहा, प्रेम एडा उच्चा हो गया भाई शायद मेरा इम्तिहान लैण वास्ते कृष्ण ही मेरे ते सवाल कर रहे। पुजारी दियां गल्लां नूं कृष्ण दियां गल्लां जान के लड़की बेसाख्ता बोल उठी, कहन लगी सुनो दिल जानी मेरे दिल की कहानी, तुम दस्त ही बिकानी बदनामी भी सहूंगी मैं, देव पूजा ठानी और निमाद हूं भुलानी, तजे कलमा कुरान थारे गुणन गहूंगी मैं, सांवला छिलोना सिर कुल्लेदार थारे नेहो दाग में निदाग हो दहूंगी मैं, नंद के कुमार कुर्बान थारी सूरत पोए, हूं तो मुगलानी पर हिंदवाणी होके रहूंगी मैं। भावे मुसलमाना दे करदा जन्म है कर दे रीझ पूरी, मैं तेरे चरणा दी पुजारन बन जांगी। गुरु क्या सिखा पुजारी बनन दी कोशिश कर, पुजारी बन, ओदे चरणा नाल जुड़ जा, ओदे चरणा नाल लिपट जा, ओदे दर उते टह पाओ, ते फिर चोली अड, फिर ओदे कोलो खैर मंग, तेरी चोली भर जाएगी। भाई पुरख ज्ञानी हर राज पीवो जी, पुरख ज्ञानी हर राज पीवो जी, पुरख ज्ञानी। गरीब नू आज बापू सोढ़ी सुल्तान गुरु अर्जन देव सच्चा पातशाह पंजवां गुरु नानक अपना नाम अर्जुन देव रखाग कहिंदे ने, खोजदिया पालदिया यह तत् लब्भा है कि संसार समुद्र तो पार करने वाली अगर कोई तत् वस्तु है तो वह केवल राम का नाम है। राम मैंने रमिया होया, राम मैंने व्यापक, राम मैंने हर जर्रे विच प्रतिपादन, हर जर्रे विच कयाम पदीर, जिहड़ा हर जगह मौजूद है, ਗੁਰਮਤ ਨੇ ਉਹਨੂੰ ਰਾਮ ਮੰਨਿਆ ਹੈ ਜਿਹੜਾ ਹਰ ਜਗ੍ਹਾ ਵਿੱਚ ਰਮਿਆ ਹੋਇਆ, ਹਰ ਜਗ੍ਹਾ ਵਿੱਚ ਵਿਆਪਕ ਹੈ, ਜਿਹਨੂੰ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਇਕਲ ਮਾਟੀ ਮਿੱਟੀ ਕੋਈ ਕੁੰਚਰ ਚੀਟੀ। ਇਹ ਕਾਰੀਗਰ ਦੀ ਕਾਰਾਗਰੀ ਹੈ, ਉਸ ਇੱਕ ਮਿੱਟੀ ਵਿੱਚ ਉਹਨੇ ਕੁੰਚਰ ਹਾਥੀ ਬਣਾਇਆ ਜਿਹਦਾ ਟੰਨਾਂ ਦੇ ਹਿਸਾਬ ਨਾਲ ਵਜ਼ਨ ਹੈ, ਤੇ ਉਹਦੇ ਚੋਂ ਚੀਟੀ ਮੈਨੇ ਇੱਕ ਕੀੜੀ ਬਣਾਈ ਜਿਹਦਾ ਖਸਖਸ ਦੇ ਦਾਣੇ ਜਿੰਨਾ ਵਜ਼ਨ ਹੈ। ਪਰ ਆਤਮਕ ਸੱਤਾ ਦੋਵਾਂ ਵਿੱਚ ਇੱਕੋ ਹੀ ਹੈ। ਇਹ ਕਾਰੀਗਰ ਦੀ ਕਾਰਾਗਰੀ ਹੈ ਵੀ ਹਾਥੀ ਤੇ ਕੀੜੀ ਉਸੇ ਮਿੱਟੀ ਚੋਂ ਬਣਾਏ। ਇਹ ਕੱਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾਰ। ਉਸ ਇੱਕੋ ਮਿੱਟੀ ਵਿੱਚੋਂ ਭਾਂਜਨ ਮੈਨੇ ਬਰਤਨ, ਨਾਨਾ ਮੈਨੇ ਤਰ੍ਹਾਂ ਤਰ੍ਹਾਂ ਦੇ ਕਿਸਮ ਕਿਸਮ ਦੇ ਬਰਤਨ ਵੀ ਕਾਰੀਗਰ ਨੇ ਉਸੇ ਮਿੱਟੀ ਚੋਂ ਬਣਾਏ। ਇਹ ਕੁਨਾਲੀ ਏ, ਇਹ ਪਿਆਲਾ ਏ, ਇਹ ਪਿਆਲੀ ਏ, ਇਹ ਸੁਰਾਹੀ ਏ, ਇਹ ਮਟਕੀ ਏ, ਇਹ ਚਾਟੀ ਏ, ਇਹ ਚਟੂਰਾ ਏ, ਇਹ ਘੜਾ ਏ, ਇਹ ਕੌੜੀ ਏ, ਇਹ ਦੇਗਾ ਏ, ਇਹ ਤੌੜੀ ਏ, ਇਹ ਛਕਾਲਾ ਏ, ਇਹ ਕਾੜਨ ਹੈ। ਇਹ ਸਾਰੇ ਬਰਤਨਾਂ ਦਾ ਹੀ ਨਾਂ ਨੇ ਨਾ, ਵੱਖੋ ਵੱਖਰੇ। ਹਦਾਇਤੁੱਲਾ ਹੈ, ਮੌਲਾ ਬਖਸ਼ ਹੈ, ਰਹਿਮਤੁੱਲਾ ਹੈ, ਪੁਰਸ਼ੋਤਮ ਰਾਮ ਹੈ, ਗਿਰਧਾਰੀ ਰਾਮ ਹੈ, ਸੋਹਣ ਲਾਲ ਹੈ, ਜੋਗਿੰਦਰ ਸਿੰਘ ਹੈ, ਮਹਿੰਦਰ ਸਿੰਘ ਹੈ। ਬਰਤਨਾਂ ਦੇ ਨਾਮ ਨੇ ਪਿਆਰੇ, ਉਹ ਮਿੱਟੀ ਇੱਕੋ ਹੀ ਹੈ, ਪਰ ਬਰਤਨ ਬੜੇ ਸਿਆਣੇ ਹੋ ਗਏ ਨੇ। ਇਹ ਆਪਸ ਵਿੱਚ ਟਕਰਾ ਟਕਰਾ ਕੇ ਟੁੱਟਦੇ ਜਾਂਦੇ ਨੇ, ਇਹ ਆਪਸ ਵਿੱਚ ਭਿੜ ਭਿੜ ਕੇ ਬਰਬਾਦ ਹੁੰਦੇ ਜਾਂਦੇ ਨੇ। ਇਹ ਕੱਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਇੱਕ ਜਗ੍ਹਾ ਖਲੋਤੀਆਂ ਰਹਿਣ ਵਾਲੀਆਂ ਚੀਜ਼ਾਂ, ਕੰਧਾਂ, ਪਹਾੜ, ਕਿਲੇ, ਗ੍ਰਾਂ, ਸ਼ਹਿਰ, ਇਹ ਵੀ ਉਸੇ ਮਿੱਟੀ ਚੋਂ ਬਣੇ ਨੇ। ਜੰਗਮ ਦੋ ਲੱਤਾਂ ਜਾਂ ਚੌਂ ਲੱਤਾਂ ਨਾਲ ਤੁਰਨ ਵਾਲੇ ਵੀ ਉਸੇ ਮਿੱਟੀ ਚੋਂ ਬਣੇ ਨੇ। ਅਸਥਾਵਰ ਜੰਗਮ ਕੀਟ ਪੇਲ ਦੇ ਪੇਟ ਦੇ ਭਾਰ ਰੇਂਗਣ ਵਾਲੇ, ਇਹ ਵੀ ਉਸੇ ਮਿੱਟੀ ਚੋਂ ਬਣੇ ਨੇ। ਪਤੰਗਮ ਪਰਾਂ ਦੇ ਨਾਲ ਉੱਡਣ ਵਾਲੇ ਵੀ ਉਸੇ ਮਿੱਟੀ ਚੋਂ ਬਣੇ ਨੇ। ਇਕਲ ਮਾਟੀ ਕੁੰਚਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ। ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ। ਭਾਵੇਂ ਕੋਈ ਖਲੋਤਾ ਰਹਿਣ ਵਾਲਾ, ਭਾਵੇਂ ਕੋਈ ਤੁਰਨ ਵਾਲਾ, ਭਾਵੇਂ ਕੋਈ ਕੀੜਾ, ਭਾਵੇਂ ਕੋਈ ਪਰਿੰਦਾ, ਭਾਵੇਂ ਕੋਈ ਚਾਰ ਪਾਇਆ, ਭਾਵੇਂ ਕੋਈ ਦੋ ਪਾਇਆ, ਉਹਨਾਂ ਸਾਰੇ ਅੰਦਰ ਅੰਦਰ ਵੱਸਦਾ ਹੈ ਕੇਵਲ ਸਤਨਾਮ ਵਾਹਿਗੁਰੂ। ਉਹ ਹੈ ਰਾਮ, ਰਮਿਆ ਹੋਇਆ ਰਾਮ, ਵਿਆਪਕ ਰਾਮ। ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ ਸੂਤ ਏਕ ਮਨ ਸਤ ਸਤ ਸਹੰਸ ਜੈਸੇ ਓਤ ਪੋਤ ਪ੍ਰਭ ਸੋਈ। ਸਭ ਗੋਬਿੰਦ ਹੈ, ਸਾਰੇ ਵਾਹਿਗੁਰੂ ਹੈ, ਸਭ ਗੋਬਿੰਦ ਹੈ, ਸੱਚੀ ਮੁੱਚੀ ਸਾਰੇ ਵਾਹਿਗੁਰੂ ਹੈ। ਗੋਬਿੰਦ ਬਿਨ ਨਹੀਂ ਕੋਈ ਹੋਰ ਵਾਹਿਗੁਰੂ ਤੋਂ ਬਿਨਾਂ ਦੂਜਾ ਨਜ਼ਰ ਹੀ ਨਹੀਂ ਆਉਂਦਾ। ਮਨ ਸਹੰਸ ਸੂਤ ਏਕ ਮਨ ਸਹੰਸ। ਮਹਾਰਾਜ ਪ੍ਰਮਾਣ ਦਿੰਦੇ ਨੇ ਭਾਈ ਸੂਤ ਮੈਨੇ ਧਾਗਾ ਹੋਵੇ ਇੱਕ, ਤੇ ਮਨ ਮੈਨੇ ਮਣਕੇ, ਛਤ ਮੈਨੇ ਸੌ, ਸਹੰਸ ਮੈਨੇ ਹਜ਼ਾਰ, ਮਣਕਾ ਹੋਵੇ ਸੌ ਹਜ਼ਾਰ, ਰਕਮ ਬਣ ਜਾਏਗੀ ਇੱਕ ਲੱਖ। ਮਣਕਾ ਹੋਵੇ ਲੱਖ, ਧਾਗਾ ਹੋਵੇ ਇੱਕ, ਉਸ ਇੱਕ ਧਾਗੇ ਵਿੱਚੋਂ ਲੱਖ ਮਣਕਾ ਪਰੋ ਦਈਏ, ਜਦੋਂ ਲੱਖ ਦਾ ਲੱਖ ਮੁੱਕ ਜਾਏ, ਧਾਗੇ ਦੇ ਦੋਵਾਂ ਸਿਰਿਆਂ ਦੀ ਗੰਢ ਦੇ ਦਈਏ, ਕੀ ਬਣ ਜਾਏਗਾ? ਲੱਖ ਮਣਕੇ ਦੀ ਮਾਲਾ। ਪਿਆਰਿਓ, ਮਣਕਾ ਹੀ ਲੱਖ ਹੈ ਨਾ। ਜਿਸ ਮਣਕੇ ਨੂੰ ਵੇਖੋਗੇ ਧਾਗਾ ਵਿੱਚ ਉਹ, ਜਿਸ ਮਣਕੇ ਨੂੰ ਵੇਖੋਗੇ ਧਾਗਾ ਵਿੱਚ ਉਹ, ਜਿਸ ਮਣਕੇ ਨੂੰ, ਜਿਵੇਂ ਲੱਖ ਮਣਕੇ ਵਿੱਚ ਇੱਕ ਧਾਗਾ ਹੈ, ਇੱਦਾਂ ਲੱਖਾਂ ਇਨਸਾਨਾਂ ਵਿੱਚ ਧਾਗੇ ਵਾਂਗੂ ਇੱਕ ਰਮਿਆ ਹੋਇਆ ਸਤਨਾਮ ਵਾਹਿਗੁਰੂ। ਹਰ ਇੱਕ ਦੇ ਅੰਤਰ ਆਤਮੇ ਵਿਆਪਕ ਹੈ। ਉਹ ਜਿਹੜਾ ਰਮਿਆ ਹੋਇਆ ਰਾਮ ਹੈ ਨਾ, ਖੋਜਤ ਖੋਜਤ ਖੋਜ ਬਿਚਾਰੇ ਹੋ, ਰਾਮ ਨਾਮ ਤਤ ਸਾਰਾ, ਕਿਲ ਬਿਖ ਕਾਟੇ ਨਿਮਖ ਅਰਾਧਿਆ, ਗੁਰਮੁਖ ਪਾਰ ਉਤਾਰਾ। ਉਸ ਰਾਮ ਦਾ ਨਿਮਖ ਮਾਤਰ ਸਿਮਰਨ ਕਰੋ, ਨਿਮਖ ਮਾਤਰ ਸੰਸਾਰ ਸਮੁੰਦਰ ਤੋਂ ਪਾਰ ਕਰ ਦੇਗਾ। ਗੁਰਮੁਖ ਪਾਰ ਉਤਾਰਾ, ਗੁਰਮੁਖ ਮੈਨੇ ਗੁਰੂ ਦੁਆਰਾ, ਗੁਰੂ ਦੀ ਮਾਰਫਤ, ਗੁਰੂ ਦੀ ਰਾਹੀ, ਜਿਨ੍ਹਾਂ ਜਿਨ੍ਹਾਂ ਨੇ ਸਿਮਰਨ ਕੀਤਾ ਉਹਨਾਂ ਦਾ ਪਾਰ ਉਤਾਰਾ ਹੋ ਗਿਆ। ਹਰ ਰਸ ਪੀਵੋ ਪੁਰਖ ਗਿਆਨੀ, ਸੁਣ ਸੁਣ ਮਾਂ ਤ੍ਰਿਪਤ ਮਨ ਪਾਵੈ, ਸਾਧੂ ਅੰਮ੍ਰਿਤ ਬਾਣੀ। ਇੱਥੇ ਸਾਧੂ ਦਾ ਅਰਥ ਹੈ ਗੁਰੂ, ਕਿਉਂਕਿ ਬਾਣੀ ਗੁਰੂ ਨੇ ਉਚਾਰਨ ਕੀਤੀ ਹੈ। ਜੋ ਗੁਰੂ ਦੀ ਅੰਮ੍ਰਿਤ ਬਾਣੀ ਹੈ, ਇਹਨੂੰ ਬਾਰ ਬਾਰ ਸੁਣਨਾ, ਇਹਨੂੰ ਬਾਰ ਬਾਰ ਪੜ੍ਹਨਾ, ਇਹਨੂੰ ਬਾਰ ਬਾਰ ਰਟਨ ਕਰਨਾ, ਜਿਵੇਂ ਸਾਹਿਬ ਸੱਚੇ ਪਾਤਸ਼ਾਹ ਗੁਰੂ ਗਰੀਬ ਨੂੰ ਆਜ ਨੇ ਹੋਕਾ ਦੇ ਕੇ ਆਖਿਆ, ਸੁਣਨ ਪੜਨ ਕੋ ਬਾਣੀ ਆਇਓ, ਸੁਣਨ ਪੜਨ ਕੋ ਬਾਣੀ, ਸੁਣਨ ਪੜਨ ਕੋ ਬਾਣੀ ਆਇਓ, ਸੁਣਨ ਪੜਨ ਕੋ ਬਾਣੀ, ਸੁਣਨ ਪੜਨ ਸਾਰਾ ਦਿਨ ਮਜ਼ੂਰੀ ਕੀਤੀ ਤੇ ਮਜ਼ੂਰੀ ਵੀ ਹੱਡ ਭੰਨਵੀ, ਮਜ਼ੂਰੀ ਵੀ ਜਿਹੜੀ ਸਰੀਰ ਨੂੰ ਚਕਨਾ ਚੂਰ ਕਰ ਦੇ, ਥਕਾ ਦੇ। ਸਾਰਾ ਦਿਨ ਮਜ਼ੂਰੀ ਕੀਤੀ ਤੇ ਜ਼ੁਬਾਨ ਵਿਹਲੀ ਨਹੀਂ ਰਹਿਣ ਦਿੱਤੀ, ਮਜ਼ੂਰੀ ਕੋਲੋਂ ਡਰਿਆ ਨਹੀਂ, ਘਬਰਾਇਆ ਨਹੀਂ, ਅੱਕਿਆ ਨਹੀਂ, ਥੱਕਿਆ ਨਹੀਂ, ਰਸਨਾ ਨਾਲ ਰਾਮ ਰਾਮ ਜਪਦਾ ਰਿਹਾ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਆਖਦਾ ਰਿਹਾ, ਰਸਨਾ ਨੂੰ ਆਪਣੇ ਕੰਮ ਲਾ ਛੱਡਿਆ ਤੇ ਹੱਥਾਂ ਪੈਰਾਂ ਨਾਲ ਕਿਰਤ ਕਰਦਾ ਰਿਹਾ, ਬਾਣੀ ਦਾ ਰਸੀਆ। ਤੇ ਸਾਰਾ ਦਿਨ ਦੀ ਹੱਡ ਪੰਨਵੀ ਮਜ਼ੂਰੀ ਦੇ ਬਾਅਦ ਰਾਤ ਨੂੰ ਪੈਸੇ ਤਿੰਨ ਮਿਲੇ, ਤਿੰਨ ਪੈਸੇ ਲੈ ਕੇ ਗਦਗਦ ਹੋ ਗਿਆ, ਪ੍ਰਸੰਨ ਹੋ ਗਿਆ, ਸ਼ੁਕਰਾਨੇ ਵਿੱਚ ਆ ਗਿਆ। ਗੁਰੂ ਕਿਆ ਸਿੱਖਾ, ਜਿਸ ਵੇਲੇ ਤੂੰ ਆਪਣੇ ਪੁਰਾਣਿਆਂ ਬਜ਼ੁਰਗਾਂ ਵੱਲ ਧਿਆਨ ਮਾਰੇਂਗਾ ਨਾ, ਉਦੋਂ ਸਿੱਖੀ ਉਹਨਾਂ ਦੀ ਹਰ ਹਰਕਤ ਵਿੱਚੋਂ ਚਮਕ ਦੀ ਨਜ਼ਰ ਆਵੇਗੀ। ਸਾਡਾ 3 ਲੱਖ ਰੁਪਈਆ ਬੈਂਕ ਬੈਲੈਂਸ ਬਣ ਜਾਏ, ਸਾਡੇ ਅੰਦਰ ਸ਼ੁਕਰਾਨਾ ਨਹੀਂ ਆਉਂਦਾ, ਪਰ 3 ਪੈਸੇ ਲੈ ਕੇ ਮੁੱਠ ਵਿੱਚ ਫੜ ਕੇ ਤੇ ਆਪਣੇ ਬਾਪੂ ਸ੍ਰੀ ਨਾਨਕ ਨਿਰੰਕਾਰੀ ਦਾ ਕਰੋੜਾਂ ਵਾਰੀ ਸ਼ੁਕਰਾਨਾ ਕੀਤਾ, ਮਾਲਕਾ ਤੂੰ ਬੇਪਰਵਾਹ, ਤੂੰ ਦਿਆਲੂ, ਤੂੰ ਰਹਿਮਤ ਦਾ ਪੁਤਲਾ, ਤੂੰ ਗਰੀਬਾਂ ਦਾ ਪਾਲਣਹਾਰਾ, ਬੜੀ ਦਇਆ ਕੀਤੀ, ਗਰੀਬ ਨੂੰ ਪਾਲਣ ਵਾਸਤੇ ਮੈਨੂੰ ਧਨ ਬਖਸ਼ ਦਿੱਤਾ। ਪੈਸੇ ਲੈ ਕੇ ਸਿੱਧਾ ਭਾਈ ਲੈਣੇ ਦੀ ਦੁਕਾਨ ਉੱਤੇ ਚਲੇ ਗਿਆ, ਲੈਣਿਆ ਭਾਈ ਲੈਣਿਆ, ਦੇਵੀ ਦੀਆ ਪੁਜਾਰੀਆ ਲਾਲ ਜਿਹੇ ਕੱਪੜੇ ਪਾ ਕੇ ਪੈਰਾਂ ਨੂੰ ਘੁੰਗਰੂ ਬੰਨ ਕੇ ਇੱਕ ਵੱਡਾ ਸਾਰਾ ਟਾਂਗਾ ਫੜ ਕੇ ਨੱਚਦਾ ਟੱਪਦਾ ਦੇਵੀ ਦੇ ਦਰਸ਼ਨਾਂ ਨੂੰ ਜਾਣ ਵਾਲਿਆ, ਢੌਂਕਲ ਦਾ ਟੱਬ ਟੱਲ ਚੁੰਮਣ ਵਾਲਿਆ, ਤੈਨੂੰ ਲੋਕੀ ਭਾਈ ਲੈਣਾ ਕਹਿੰਦੇ ਨੇ, ਮੈਂ ਤੇਰੀ ਦੁਕਾਨ ਉੱਤੇ ਆਇਆ, ਅੱਜ ਮੇਰੇ ਮਾਈ, ਅੱਜ ਮੇਰੇ ਪ੍ਰੀਤਮ, ਅੱਜ ਮੇਰੇ ਪਰਮ ਪਿਤਾ ਨੇ ਮੈਨੂੰ ਕੇਵਲ 3 ਪੈਸੇ ਬਖਸ਼ੇ, ਇੱਕ ਮੈਂ ਹਾਂ, ਇੱਕ ਮੇਰੀ ਇਸਤਰੀ ਹੈ, ਉਹਦੀ ਗੋਦ ਵਿੱਚ ਇੱਕ ਬੱਚਾ ਹੈ, 3 ਜੀ ਹਾਂ, ਆਹ ਲੈ ਪੈਸੇ 3, ਤੇ ਜਿੰਨਾ ਇਹਨਾਂ ਦਾ ਸਿੱਧਾ ਆਉਂਦਾ, ਜਿੰਨਾ ਰਾਸ਼ਨ ਆਉਂਦਾ ਮੈਨੂੰ ਦੇ ਦੇ, ਮੈਂ ਸਵੇਰ ਦਾ ਵੀ ਭੁੱਖਾ ਹੀ ਗਿਆ ਹੋਇਆ, ਘਰੋਂ ਚੱਲ ਕੇ ਘਰਵਾਲੀ ਨੂੰ ਰਾਸ਼ਨ ਦਿਆਂਗਾ, ਪ੍ਰਸ਼ਾਦ ਬਣੇਗਾ, ਛਕਾਂਗਾ, ਰਾਤ ਸੁੱਖ ਨਾਲ ਗੁਜ਼ਰੇਗੀ, ਦਿਨੇ ਫਿਰ ਮਜ਼ੂਰੀ ਕਰਨੀ ਹੈ, ਮਜ਼ੂਰੀ ਕਰਨੀ ਹੈ ਮੇਰੀ, ਲੋਕਾਂ ਦੀਆਂ ਗੰਢਾਂ, ਲੋਕਾਂ ਦੇ ਭਾਰ ਚੁੱਕ ਚੁੱਕ ਕੇ ਤੀਸਰੀ ਮੰਜ਼ਲ ਉੱਤੇ ਚੜ੍ਹਦਾ ਹਾਂ, ਬੜੀ ਕਰੜੀ ਮਜ਼ੂਰੀ। ਤੇ ਲੈਣਾ ਸੁਣ ਸੁਣ ਕੇ ਚੱਕਰਤ ਰਹਿ ਗਿਆ, 3 ਜੀ 3 ਪੈਸੇ, ਸਵੇਰ ਦਾ ਭੁੱਖਾ, 3 ਪੈਸਿਆਂ ਦੇ ਰਾਸ਼ਨ ਨਾਲ, 3 ਪੈਸਿਆਂ ਦੇ ਸੀਧੇ ਨਾਲ, ਇਹਦੇ 2 ਡੰਗ ਨਹੀਂ ਲੰਘਣੇ ਅੱਜ ਰਾਤ ਦਾ ਤੇ ਪੜਕੇ ਸਵੇਰ ਦਾ ਨਹੀਂ ਲੰਘਣੇ 3 ਡੰਗ। ਸੋਚੀ ਪੈ ਗਿਆ, ਸੋਚਦਾ ਰਿਹਾ, ਤੱਕੜੀ ਚੱਲਦੀ ਰਹੀ, 3 ਪੈਸਿਆਂ ਦਾ ਸੀਧਾ ਜਿਸ ਵੇਲੇ ਪੂਰਾ ਹੋ ਗਿਆ ਤੇ ਭਾਈ ਲਹਿਣੇ ਨੇ ਦਇਆ ਵਿੱਚ ਆ ਕੇ ਤਰਸ ਖਾ ਕੇ 3 ਬੁੱਕ ਆਟੇ ਦੇ ਆਪਣੀ ਵੱਲੋਂ ਚੰਗੇ ਵਾਹਵਾ ਸੱਬਰ ਗੱਤੇ ਜਿਹਨੂੰ ਆਉਂਦੇ ਹਾਂ ਪੰਜਾਬੀ 'ਚ, ਉਹ ਬੁੱਕ 3 ਭਰ ਕੇ ਤੇ ਭਾਈ ਸ਼ੀਂਹੇ ਦੇ ਆਟੇ 'ਚ ਪਾ ਦਿੱਤੇ। ਜਿਸ ਵੇਲੇ ਭਾਈ ਸ਼ੀਂਹੇ ਨੇ ਵੇਖਿਆ ਲਹਿਣੇ ਨੇ 3 ਬੁੱਕ ਵਾਧੂ ਪਾ ਦਿੱਤੇ ਨੇ ਮੇਰੇ ਆਟੇ ਵਿੱਚ, ਤੇ ਜੰਗਲ ਦੇ ਕੱਲੇ ਕਾਨੇ ਵਾਂਗੂ ਕੰਬ ਗਿਆ, ਡੋਲ ਗਿਆ, ਲੈਣਿਆ ਇਹ ਕੀ ਕੀਤਾ, ਇਹ 3 ਬੁੱਕ ਆਟੇ ਦੇ ਵਾਧੂ ਕੈਸੇ ਪਾਏ ਨੀ ਮੇਰੇ ਆਟੇ 'ਚ, ਇਹ ਕਹੇ ਨੇ। ਤੇ ਲਹਿਣੇ ਨੇ ਸਾਰੀ ਗੱਲ ਦੱਸ ਦਿੱਤੀ, ਭਾਈ ਸ਼ੀਂਹਾ ਤੂੰ ਗਰੀਬ ਹੈ, 3 ਪੈਸਿਆਂ ਦੇ ਸੀਧੇ ਨਾਲ ਤੇਰਾ ਅੱਜ ਦਾ ਡੰਗ ਨਹੀਂ ਲੰਘਣਾ, ਤੇ ਸਵੇਰੇ ਤੈਨੂੰ ਫਿਰ ਭੁੱਖਿਆਂ ਜਾਣਾ ਪੈਣਾ ਮਜ਼ੂਰੀ ਲਈ, ਮੈਨੂੰ ਰਹਿਮ ਆ ਗਿਆ, ਮੈਨੂੰ ਤਰਸ ਆ ਗਿਆ, ਮੈਨੂੰ ਦਇਆ ਆ ਗਈ, ਇਹ 3 ਬੁੱਕ ਮੈਂ ਆਟੇ ਦੇ ਆਪਣੇ ਵੱਲੋਂ ਤੈਨੂੰ ਦਿੱਤੇ ਨੇ, ਲੈ ਜਾ ਜਾ ਗੁਜ਼ਾਰਾ ਕਰ। ਤੇ ਭਾਈ ਸ਼ੀਂਹ ਦੇ ਨੇਤਰ ਬਰਸ ਪਏ, ਅੰਦਰਲਾ ਪ੍ਰੇਮ ਪਾਣੀ ਬਣ ਕੇ ਅੱਖੀਆਂ ਦੀਆਂ ਚਸ਼ਮਿਆਂ ਵਿੱਚੋਂ ਦੀ ਵਹਿ ਤੁਰਿਆ, ਕਹਿਣ ਲੱਗਾ ਲੈਣਿਆ ਤ੍ਰਿਪਤਾ ਦਾ ਦੁਲਾਰਾ ਆਇਆ ਸੀ, ਬੇਦੀ ਪਾਤਸ਼ਾਹ ਆਇਆ ਸੀ, ਸ੍ਰੀ ਚੰਦ ਲਖਮੀ ਦਾਸ ਦਾ ਸਤਿਕਾਰਯੋਗ ਪਿਤਾ, ਸੁਲੱਖਣੀ ਦਾ ਸਤਿਕਾਰਯੋਗ ਪਤੀ, ਨਾਨਕੀ ਭੈਣ ਦਾ ਸਤਿਕਾਰਯੋਗ ਵੀਰ, ਉਹਦੇ ਮੈਨੂੰ ਦਰਸ਼ਨ ਹੋਏ ਲੈਣਿਆ, ਮੈਂ ਉਹਦੇ ਚਰਨਾਂ ਉੱਤੇ ਮਸਤਕ ਰੱਖਿਆ ਭਾਈ ਲੈਣਿਆ, ਚਰਨਾਂ ਦੀ ਛੋਹ ਮਿਲੀ, ਚਰਨਾਂ ਦੀ ਛੋਹ ਨੇ ਚਰਨਾਹਟ ਪੈਦਾ ਕਰ ਦਿੱਤੀ। ਪੜ੍ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ, ਬਾਣੀ ਕਹਿੰਦੀ ਹੈ ਸਤ ਸਤ ਹਰ ਸਤ ਸਤ ਸਤੇ ਸਤ ਬਣੀ ਹੈ, ਦੂਸਰ ਆਨਨ ਅਵਰ ਪੁਰਖ ਪੌਰਾਤਨ ਸੁਣੀ ਹੈ, ਅੰਮ੍ਰਿਤ ਹਰ ਕੋ ਨਾਮ ਲੇਤ ਮਨ ਸਭ ਸੁਖ ਪਾਏ, ਜਿਹ ਰਸਨ ਚਾਖਿਓ ਤਿਹ ਜਨ ਤ੍ਰਿਪਤ ਅਘਾਏ, ਜਿਹ ਠਾਕੁਰ ਸੁਪ੍ਰਸੰਨ ਭਇਓ ਸਤ ਸੰਗਤ ਤੇ ਪਿਆਰ, ਹਰ ਗੁਰ ਨਾਨਕ ਜਿਨ ਪਰਸਿਓ, ਹਰ ਗੁਰ ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ, ਸੱਚ ਸਭਾ ਦੀ ਬਾਣ ਸੱਚ ਸੱਚੇ ਪੈ ਧਰਿਓ, ਸੱਚੇ ਤਖਤ ਨਿਵਾਸ ਸੱਚ ਤਾ ਪਾਵਸ ਕਰਿਓ, ਸੱਚ ਸਿਰਜੋ ਸੰਸਾਰ ਆਪਿਆ ਭੁੱਲ ਨਾ ਭੁੱਲੋ, ਰਤਨ ਨਾਮੇ ਅਪਾਰ ਕੀਮ ਨਾ ਪਵੇ ਅਮੁੱਲੋ, ਜੇ ਕਿਰਪਾਲ ਹੋਇਓ ਗੋਬਿੰਦ ਸਰਬ ਸੁਖ ਤੈਨੂੰ ਪਾਏ, ਹਰ ਗੁਰ ਨਾਨਕ ਜਿਨ ਪਰਸਿਓ ਤੇ ਬੌੜ ਫਿਰ ਜੋਨ ਨ ਆਏ, ਪ੍ਰਭ ਦਾਤੋ ਦਾਤਾਰ ਪਰਿਓ ਜਾਚ ਇੱਕ ਸਰਨਾ, ਮਿਲੇ ਦਾਨ ਸੰਤ ਰੇਣ ਜੇ ਲਗ ਭਵਜਲ ਤਰਣਾ, ਬਿਨਤ ਕਰੋ ਅਰਦਾਸ ਸੁਣੋ ਜੇ ਠਾਕੁਰ ਭਾਵਾ, ਦੇਓ ਦਰਸ਼ਮਨ ਚਾਓ ਭਗਤ ਏ ਮਨ ਠਹਿਰਾਵਾ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ, ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮੈਂ, ਜਨ ਨਾਨਕ ਗੁਰ ਪਾਰ ਬ੍ਰਹਮ, ਉਹਦੀ ਭੇਦ ਨਭਾਈ ਗੁਰਪੁਰ ਮੇਸ਼ਰ ਭੇਦ ਨਭਾਈ ਗੁਰ ਪਰ ਮੇਸ਼ਰ ਭੇਦ ਭਾਈ ਲੈਣਿਆ, ਮਿਲਿਆ ਮੈਨੂੰ ਬਾਬਾ ਨਾਨਕ, ਓ ਰਮ ਦੀ ਤਸਵੀਰ, ਅਲਬੇਲਾ ਮੇਰਾ ਪਾਤਸ਼ਾਹ, ਡਰ ਕੇ ਟੱਠਿਆਂ ਦੇ ਬੇੜੇ ਪਾਰ ਕਰ ਦੇਣ ਵਾਲਾ, ਰਹਿਮਤ ਦਾ ਚੱਪੂ ਲਾ ਕੇ ਡੁੱਬਦੇ ਬੇੜੇ ਪਾਰ ਕਰ ਦੇਣ ਵਾਲਾ ਲੈਣਿਆ, ਉਹਦੇ ਚਰਨਾਂ ਦੀ ਛੋਹ ਪ੍ਰਾਪਤ ਹੋਈ ਤੇ ਉਹ ਦਇਆ ਵਿੱਚ ਆ ਗਏ, ਉਹਨੇ ਮੈਨੂੰ ਆਪਣਾ ਬਣਾ ਲਿਆ, ਮੇਰੀ ਸ਼ਰਧਾ ਦੀ ਝੋਲੀ ਚ ਸਿੱਖੀ ਦਾ ਹੀਰਾ ਪਾ ਦਿੱਤਾ, ਮੈਨੂੰ ਆਪਣਾ ਸਿੱਖ ਬਣਾ ਲਿਆ, ਲੈਣਿਆ ਸਿੱਖ ਬਣਾ ਕੇ ਸਿੱਖੀ ਦੀ ਦਾਤ ਦੇ ਕੇ ਸਿੱਖੀ ਦਾ ਅਮੋਲਕ ਪਦਾਰਥ ਮੇਰੀ ਝੋਲੀ ਵਿੱਚ ਪਾ ਕੇ ਕਿਰਪਾ ਦ੍ਰਿਸ਼ਟੀ ਨਾਲ ਮੇਰੇ ਵੱਲ ਵੇਖ ਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਮਹਾਂਵਾਕ ਹੈ ਸ੍ਰੀ ਰਾਗ ਮਹੱਲਾ ਪੰਜਵਾਂ ਪੜ੍ਹੋ। ਹਾਂ ਆਇਆ ਸਾਮੇ ਤੇ ਹਿੰਦੀ ਆ ਸਾਮੇ, ਜਿਹਨਾਂ ਜਿਹਨਾਂ ਕਿਸੇ ਉਸਤਾਦ ਕੋਲੋਂ ਪੜ੍ਹਿਆ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਉਹਨਾਂ ਨੂੰ ਪਤਾ ਹੋਵੇਗਾ ਸੱਸਾ ਅੱਗੇ ਆ ਮੰਮਾ, ਮੰਮੇ ਦੇ ਪੈਰ ਵਿੱਚ ਇੱਕ ਨਿੱਕਾ ਜਿਹਾ ਟਿਮਕਣਾ ਹੈ, ਉਹ ਹੈ ਅੱਧਾ ਜਈਆ। ਹਾਂ ਆਇਆ ਸਾਮੇ, ਸਾਮੇ ਕੇ ਮੈਨੇ ਸ਼ਰਨ, ਹਾਂ ਆਇਆ ਸਾਮੇ ਤੇ ਹੰਡੀ ਆ, ਮੈਂ ਤੇਰੀ ਸ਼ਰਨ ਵਿੱਚ ਆ ਗਈ। ਹਾਂ ਆਇਆ ਸਾਮੇ ਤੇ ਹੰਡੀ ਆ, ਜਿੱਦਣ ਦਾ ਤੇਰੀ ਸ਼ਰਨ ਵਿੱਚ ਆ ਗਿਆ। ਹਾਂ ਆਇਆ ਸਾਮੇ ਤੇ ਹੰਡੀ ਆ, ਪੰਜ ਕਿਰਸਾਨ ਮੁਜੇਰੇ ਮਹਿੰਦੇ ਆ, ਉਹ ਜਿਹੜੇ ਪੰਜ ਕਾਮ ਕ੍ਰੋਧ ਲੋਭ ਮੋਹ ਹੰਕਾਰ ਲੋਕਾਂ ਦੇ ਬੇੜੇ ਗਰਕ ਕਰਦੇ ਨੇ, ਉਹ ਹੁਣ ਮੇਰੇ ਕਿਰਸਾਨ ਬਣ ਗਏ ਨੇ, ਉਹ ਮੇਰੀ ਹੁਣ ਜ਼ਮੀਨ ਵਾਹੁੰਦੇ ਨੇ, ਮੈਂ ਹੁਕਮਰਾਨ ਆ ਉਹਨਾਂ ਦਾ। ਹਾਂ ਆਇਆ ਸਾਮੇ ਤੇ ਹੰਡੀ ਆ, ਪੰਜ ਕਿਰਸਾਨ ਮਜੇਰੇ ਮਹਿੰਦੇ ਆ, ਕੰਨ ਕੋਏ ਕੱਢ ਨਾ ਹੰਗਈ, ਹੁਣ ਉਹਨਾਂ ਪੰਜਾਂ ਵਿੱਚੋਂ ਮੇਰੇ ਸਾਹਮਣੇ ਕੰਨ ਕੋਈ ਨੀ ਚੁੱਕਦਾ, ਅੱਖ ਕੋਈ ਨੀ ਚੁੱਕਦਾ, ਮੇਰੇ ਸਾਹਮਣੇ ਕੁਸ਼ਕ ਨੀ ਸਕਦਾ ਕੋਈ, ਕੰਨ ਕੋਏ ਕੰਡ ਦਾ ਹੰਗਈ, ਨਾਨਕ ਵੁੱਠਾ ਘੁੱਗ ਗਰਾਉ ਜੀਓ, ਮੇਰੀ ਕਾਇਆਂ ਦੀ ਨਗਰੀ ਉੜੈਣ ਗਹਿਮ ਗਹਿਮ ਵਸ ਪਈ ਆ, ਮੈਂ ਪੰਜੇ ਵਸ ਵਿੱਚ ਕਰ ਲਏ, ਮੇਰੇ ਪੰਜੇ ਕਾਬੂ ਵਿੱਚ ਆ ਗਏ। ਆਹ ਬਾਬੇ ਨਾਨਕ ਦੀ ਸ਼ਰਨ, ਪੰਜੇ ਤੁਹਾਡੇ ਵਸ ਵਿੱਚ ਹੋ ਜਾਣ, ਪੰਜੇ ਤੁਹਾਡੇ ਆਗਿਆਕਾਰ ਬਣ ਜਾਣ। ਲੈਣਿਆ ਉਹ ਪੰਜ ਮੇਰੇ ਕਾਬੂ ਕਰਕੇ ਦੇਣ ਵਾਲਾ, ਰਹਿਮਤੀ ਨਜ਼ਰ ਨਾਲ ਵੇਖਣ ਵਾਲਾ। ਮੈਨੂੰ ਜਾਂਦਾ ਜਾਂਦਾ ਕਹਿ ਗਿਆ ਸੀ, ਭਾਈ ਸ਼ੀਆਂ ਸਿੱਖੀ ਦੀ ਕਮਾਈ ਕਰੀ, ਇੱਕ ਗੱਲ ਕਦੇ ਨਾ ਭੁੱਲੀ, ਤੇ ਹੱਥ ਪਰਾਇਆ ਨਾਨਕਾ। ਉਸ ਸੂਰ ਉਸ ਗਾਏ ਗੁਰ ਪੀਰ ਹਾਂ ਮਾਤਾ ਭਰੇ ਜਾਂ ਮੁਰਦਾਰ ਨਾ ਖਾਏ। ਪਰਾਇਆ ਹੱਕ ਹਿੰਦੂ ਵਾਸਤੇ ਸੂਰ ਦੇ ਗਾਏ ਦੇ ਬਰਾਬਰ ਹੈ, ਮੁਸਲਮਾਨ ਵਾਸਤੇ ਸੂਰ ਦੇ ਤੁੱਲ ਹੈ। ਮੈਂ ਹਾਂ ਤੇਰੀ ਤਦ ਭਰਾਂਗਾ ਭਾਈ ਸ਼ੀਆਂ, ਜੇ ਪਰਾਇਆ ਹੱਕ ਨਾ ਖਾਏ, ਗਾਈ ਸੂਰ ਨਾ ਖਾਏ, ਜ਼ਹਿਰ ਸੰਖਿਆ ਨਾ ਖਾਏ। ਭਾਈ ਸਾਹਿਬ, ਭਾਈ ਗੁਰਦਾਸ ਦੀਆਂ ਵਾਰਾਂ ਵਿੱਚ ਇੱਕ ਜ਼ਿਕਰ ਆਉਂਦਾ, ਢਾਡੀ ਸਿੰਘਾਂ ਨੇ ਉਹ ਜ਼ਿਕਰ ਤੁਹਾਨੂੰ ਸੁਣਾਇਆ ਵੀ ਸੀ, ਜਿਹੜੇ ਮੇਰੇ ਤੋਂ ਪਹਿਲਾਂ ਗੁਰੂ ਕੇ ਬਚਨ ਸੁਣਾ ਕੇ ਤੁਹਾਨੂੰ ਕਿਰਤਾਰਥ ਕਰਦੇ ਰਹੇ ਨੇ, ਨੌਜਵਾਨ ਗੁਰੂ ਕੇ ਢਾਡੀ। ਚੋਰੀ ਕੀਤੀ ਤੇ ਪਹਿਲਾਂ ਚੋਰੀਓ ਪਹਿਲਾਂ ਬਾਬੇ ਦੇ ਉਹਨੂੰ ਦਰਸ਼ਨ ਹੋਏ, ਹਜ਼ੂਰ ਦਾ ਪ੍ਰਸ਼ਾਦ ਵਰਗਿਆ, ਸਰਕਾਰ ਉਹਦੇ ਘਰ ਪ੍ਰਸ਼ਾਦ ਛਕਣ ਗਏ ਤੇ ਮੇਹਰ ਵਿੱਚ ਆ ਕੇ ਪੁੱਛਣ ਲੱਗੇ, ਪ੍ਰਸ਼ਾਦ ਸਿਖਾਉਣ ਵਾਲਿਆ ਕਿਰਤ ਕੀ ਕਰਨਾ, ਕੰਮ ਕੀ ਹੈ ਤੇਰਾ? ਯਾਰੋ ਕਿੰਨਾ ਉਹ ਜਵਾਬ ਮਰਦ ਹੋਵੇਗਾ, ਕਹਿਣ ਲੱਗਾ ਮਹਾਰਾਜ ਜੀ, ਚੋਰੀ ਮੇਰਾ ਕਿੱਤਾ, ਚੋਰੀ ਮੇਰਾ ਕਰਮ ਹੈ, ਚੋਰੀ ਮੇਰਾ ਕਸਬ ਹੈ। ਤੇ ਗਰੀਬ ਨੂੰ ਅੱਜ ਹੱਸ ਪਏ, ਕਹਿਣ ਲੱਗੇ ਬੱਲੇ ਉਹ ਪਿਆਰਿਆ, ਤੈਨੂੰ ਸੱਚ ਬੋਲਣਾ ਆਉਂਦਾ, ਤੇਰੀ ਕਦਰ ਕਰਨਾ ਮੈਂ, ਚੋਰੀਆਂ ਨਹੀਂ ਰੋਕਦਾ, ਪਰ ਤਿੰਨ ਗੱਲਾਂ ਤੈਨੂੰ ਜ਼ਰੂਰ ਦੇਣੀਆਂ ਚਾਹੁੰਦਾ, ਭਾਈ ਲੂਣ ਖਾ ਕੇ ਬੁਰਾ ਨਾ ਕਰੀ। ਇਹਦਾ ਕਦੇ ਇਹ ਨਹੀਂ ਅਰਥ ਸਮਝ ਲੈਣਾ ਭਾਈ ਲੂਣ ਖਾ ਕੇ ਬੁਰਾ ਨਹੀਂ ਕਰਨਾ ਤੇ ਕਿਸੇ ਦੀ ਖੰਡ ਖਾ ਕੇ ਉਹਦਾ ਰਹਿਣ ਕੱਖ ਨਹੀਂ ਲੈਣਾ, ਇਹਦੇ ਅਰਥ ਨਹੀਂ ਕਿਤੇ ਸਮਝ ਲੈਣੇ। ਇਹਦੇ ਵਿੱਚ ਫਲਾਸਫੀ ਬੜੀ ਹੈ, ਇਹਦੇ ਵਿੱਚ ਡੂੰਘਿਆਈ ਬੜੀ ਹੈ, ਜਿਹੜੀ ਅਸੀਂ ਜਾਂਚਦੇ ਨਹੀਂ। ਸਾਡੀ ਰਸੋਈ ਵਿੱਚ ਸਭ ਤੋਂ ਘੱਟ ਕੀਮਤ ਦੀ, ਸਭ ਤੋਂ ਥੋੜੇ ਦਾਮ ਦੀ ਅਗਰ ਕੋਈ ਚੀਜ਼ ਹੈ ਤੇ ਉਹ ਲੂਣ, ਹਲਦੀ, ਲੂਣ, ਹਲਦੀ, ਮਿਰਚ, ਮਸਾਲਾ, ਧਨੀਆ, ਤਮਾਮ ਇਹਨਾਂ ਚੀਜ਼ਾਂ ਲੂਣ ਨਾਲੋਂ ਬਹੁਤੀਆਂ ਮੁੱਲ ਦੀਆਂ ਚੀਜ਼ਾਂ ਨੇ। ਸਭ ਤੋਂ ਘੱਟ ਮੁੱਲ ਦੀ ਕੋਈ ਚੀਜ਼ ਹੈ, ਸਸਤੀ ਤੋਂ ਸਸਤੀ ਤੇ ਉਹ ਲੂਣ ਹੈ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿਹੜਾ ਇਹ ਗੱਲ ਕਿਹਾ ਸੀ ਨਾ ਵੀ ਜਿਹੜਾ ਤੰਬਾਕੂ ਪੀਓ ਮੇਰਾ ਸਿੱਖ ਨੇ, ਉਹਦੇ ਵਿੱਚ ਵੀ ਫਿਲਾਸਫੀ ਹੋਈ ਸੀ। ਨਸ਼ਿਆਂ ਵਿੱਚੋਂ, ਤਮਾਮ ਨਸ਼ਿਆਂ ਵਿੱਚੋਂ ਅਗਰ ਕੋਈ ਨਿਕੰਮਾ ਤੋਂ ਨਿਕੰਮਾ, ਪੈੜੇ ਤੋਂ ਪੈੜਾ, ਛੋਟੇ ਤੋਂ ਛੋਟਾ ਨਸ਼ਾ ਹੈ ਤੇ ਉਹ ਤੰਬਾਕੂ ਹੈ। ਹਜ਼ੂਰ ਨੇ ਕਿਹਾ ਨਸ਼ਿਆਂ ਤੋਂ ਇੰਨਾ ਪਰਹੇਜ਼ ਕਰੋ, ਇੰਨਾ ਪਰਹੇਜ਼ ਕਰੋ ਕਿ ਕੁੱਟ ਤੋਂ ਘੱਟ ਕੀਮਤ ਦਾ, ਪੈੜੇ ਤੋਂ ਪੈੜਾ, ਛੋਟੇ ਤੋਂ ਛੋਟਾ ਨਸ਼ਾ ਤੰਬਾਕੂ ਹੈ। ਸਿੱਖ ਇਹਨੂੰ ਵੀ ਨਾ ਸੇਵਨ ਕਰੇ, ਜਿਹੜਾ ਨਸ਼ਿਆਂ ਨੂੰ ਸੇਵਨ ਕਰੇ ਉਹ ਸਿੱਖ ਸਿੱਖੀਓਂ ਪਤਿਤ ਹੋ ਜਾਣ। ਲੂਣ ਤੋਂ ਮੁਰਾਦ ਇਹ ਸੀ, ਜਿਵੇਂ ਲੂਣ ਬੜੀ ਘੱਟ ਕੀਮਤ ਦੀ ਚੀਜ਼ ਹੈ, ਇੰਨਾ ਕੁ ਵੀ ਕਿਸੇ ਦਾ ਅਗਰ ਕਿਣਕਾ ਮਾਤਰ ਤੂੰ ਡੂੰਘ ਲਿਆ ਨਾ ਤੇ ਫਿਰ ਵਫ਼ਾਦਾਰ ਰਹੀਂ, ਬੇਵਫਾ ਨਾ ਬਣੀ, ਗਰੀਬ ਨਾ ਦੁਖਾਵੀਂ, ਝੂਠ ਨਾ ਬੋਲੀ। ਇਹਨੇ ਚੋਰੀ ਕੀਤੀ, ਬਾਦਸ਼ਾਹ ਦਾ ਲੂਣ ਖਾ ਲਿਆ, ਭਰਿਆ ਹੋਇਆ ਮਾਲ ਛੱਡ ਆਇਆ, ਸਵੇਰੇ ਗਰੀਬਾਂ ਨੂੰ ਮਾਰ ਪੈਣ ਲੱਗੀ ਤੇ ਭੂਮੀ ਨੇ ਸੋਚਿਆ ਭਾਈ ਗੁਰਦੇਵ ਤੇ ਕਹਿੰਦੇ ਸੀ ਗਰੀਬ ਨਾ ਦੁਖਾਵੀਂ ਤੇ ਚੋਰੀ ਕਰਨ ਵਾਲਾ ਮੈਂ ਤੇ ਮਾਰ ਪਏ ਗਰੀਬਾਂ ਨੂੰ, ਇਹ ਤੇ ਗੁਰੂ ਕੇ ਬਚਨ ਤੇ ਅਮਲ ਨਾ ਹੋਇਆ, ਫਿਰ ਮੈਂ ਝੂਠਾ ਹੀ ਹੋਇਆ ਨਾ। ਦਲੇਰੀ ਕਰਕੇ ਬਾਦਸ਼ਾਹ ਸਲਾਮਤ ਦੇ ਕੋਲ ਚਲੇ ਗਿਆ, ਹਜ਼ੂਰ ਚੋਰ ਮੈਂ, ਛੱਡ ਦਿਓ ਇਹਨਾਂ ਗਰੀਬਾਂ ਨੂੰ। ਬਾਦਸ਼ਾਹ ਹੈਰਾਨ ਹੋ ਗਿਆ, ਕਹਿਣ ਲੱਗਾ ਉਹ ਅਫੀਮ ਤੇ ਨਹੀਂ ਖਾਧੀ, ਭੰਗ ਤੇ ਨਹੀਂ ਪੀਤੀ ਕਾਲਿਆ, ਭੰਗ ਵੀ ਬੜਾ ਭੈੜਾ ਨਸ਼ਾ ਹੈ। ਮਰਾਸੀ ਨੇ ਕਹਿੰਦੇ ਭੰਗ ਪੀ ਲਈ, ਨਸ਼ਾ ਆ ਗਿਆ ਤੇ ਬਾਹਰ ਚੱਲਿਆ ਵੀ ਜਜਮਾਨਾਂ ਦੇ ਘਰੋਂ ਕਿਤੇ ਟੁੱਕਰ ਮੰਗ ਕੇ ਲਿਆਉਂਦੇ ਆ। ਉਹ ਬਾਹਰ ਨਿਕਲ ਕੇ ਬੁੱਕਲ ਮਾਰਨ ਲੱਗਾ ਨਾ ਤੇ ਘੁਮਾਟੀ ਖਾ ਕੇ ਨਾ ਮੂੰਹ ਆਪਣੇ ਘਰ ਵੱਲ ਹੋ ਗਿਆ, ਸੱਤਿਆਵਾਨ ਪ੍ਰਬਾਣੀ ਤੇ ਕਿਉਂ ਮੈਥੇ ਦੇ ਕੋਟ, ਕੌੜੀ ਵੇਲ ਵਾਂਗੂ ਵੱਧ ਤਿਆਣੀ, ਤੇਰਾ ਵਾਹਿਗੁਰੂ ਭਲਾ ਕਰੇ ਜਜਮਾਨਣੀ। ਉਹ ਉੱਥੋਂ ਜਨਾਨੀ ਬੋਲੀ, ਕਹਿਣ ਲੱਗੀ ਬੜੇ ਤਿਆਣੀ ਤੇ ਜਜਮਾਨਣੀ, ਕਹਿੰਦਾ ਮੈਂ ਤੇ ਤੇਰੇ ਘਰੋਂ, ਤੂੰ ਮੈਨੂੰ ਡਿਆ ਏਦਾਂ, ਮੈਂ ਤਾਂ ਤੇਰੇ ਘਰੋਂ। ਕਹਿੰਦਾ ਹਲਾ ਹੁਣ ਇੱਥੇ ਆ ਗਏ ਹੋ, ਖਸਮਾ ਖਾਣੇ ਨੂੰ ਫਿਰ ਨਹੀਂ ਪਤਾ ਵੀ ਮੈਂ ਹੀ ਕਿਤੇ ਨਹੀਂ ਗਿਆ। ਏਡਾ ਨਲਾਇਕ ਨਸ਼ਾ, ਉਹ ਕਦੇ ਭੰਗ ਤੇ ਨਹੀਂ ਪੀ ਲਈ, ਕਹਿੰਦਾ ਮੈਂ ਚੋਰ ਹਾਂ, ਬਾਦਸ਼ਾਹੀ ਚੋਰੀ ਹੈ, ਹੱਥ ਵੱਡੇ ਜਾਣਗੇ, ਜੇਲ੍ਹ ਖਾਨੇ ਪਾ ਦਿੱਤਾ ਜਾਏਗਾ, ਉਮਰ ਕੈਦ ਹੋ ਜਾਏਗਾ, ਜੇ ਗੁੱਸਾ ਆ ਗਿਆ ਖੋਰਾ ਫਾਂਸੀ ਦੇ ਦਿੱਤਾ ਜਾਏ। ਹੋਸ਼ਵਾਸ ਕਾਇਮ ਕਰ, ਕਹਿਣ ਲੱਗਾ ਜੀ ਬਿਲਕੁਲ ਕਾਇਮ ਨੇ, ਚੋਰ ਮੈਂ। ਤੂੰ ਚੋਰੀ ਤਸਲੀਮ ਕਿਉਂ ਕਰਨਾ? ਤੇ ਮੁਸਕਰਾਇਆ, ਕਹਿਣ ਲੱਗਾ ਗੁਰੂ ਕਹਿ ਗਿਆ ਸੀ, ਗੁਰੂ ਬਾਦਸ਼ਾਹ ਦਾ ਮੱਥਾ ਠਣਕਿਆ ਹੈ, ਕੋਈ ਇਹੋ ਜਿਹਾ ਗੁਰੂ ਵੀ ਹੈ ਜਿਹਦਾ ਕਿਹਾ ਹੋਇਆ ਬਚਨ ਚੋਰ ਦੇ ਉੱਤੇ ਅਸਰ ਕਰ ਜਾਏ? ਮਹਾਰਾਜ, ਮੇਰੇ ਗੁਰੂ ਨੇ ਕਿਹਾ ਸੀ ਗਰੀਬ ਨਾ ਦੁਖਾਵੀ, ਸਰਕਾਰ ਚੋਰੀ ਕੀਤੀ ਮੈਂ ਤੇ ਮਾਰ ਖਾ ਰਹੇ ਨੇ ਬੇਗੁਨਾਹ ਗਰੀਬ, ਇਸ ਕਰਕੇ ਮੈਂ ਹਾਜ਼ਰ ਹੋਇਆ, ਮੈਨੂੰ ਪਕੜੋ, ਇਹਨਾਂ ਨੂੰ ਛੱਡ ਦਿਓ। ਰਾਜੇ ਆਖਿਆ ਸਾਰੀ ਕਥਾ ਸੁਣਾ। ਕਹਿਣ ਲੱਗਾ ਨਾਨਕ ਨਿਰੰਕਾਰੀ ਨੂੰ ਪ੍ਰਸਾਦ ਛਕਾਇਆ ਸੀ ਤੇ ਉਹ ਕਹਿ ਗਏ ਸੀ ਭਾਈ ਝੂਠ ਨਾ ਬੋਲੀ, ਤੇ ਮੈਂ ਤੁਹਾਡੇ ਦਰਬਾਰ ਆ ਗਿਆ ਗੁਰੂ ਕਾ ਬਚਨ ਮੰਨ ਕੇ, ਮੈਂ ਝੂਠ ਨਹੀਂ ਜੇ ਬੋਲਦਾ, ਚੋਰ ਮੈਂ। ਗੁਰੂ ਕਹਿ ਗਿਆ ਸੀ ਗਰੀਬ ਨਾ ਦੁਖਾਵੀ ਤੇ ਮੈਂ ਤਦ ਤੁਹਾਡੇ ਦਰਬਾਰ ਆਇਆ ਤੇ ਮੇਰੇ ਥਾਂ ਗਰੀਬ ਮਾਰ ਖਾ ਰਹੇ ਨੇ, ਛੱਡ ਦਿਓ, ਮੈਨੂੰ ਫੜ ਲਓ। ਮਾਲ ਕਿਉਂ ਵੱਡਾ ਹੋਇਆ, ਗੰਢ ਛੱਡ ਗਿਓ? ਕਹਿਣ ਲੱਗਾ ਗੁਰੂ ਕਹਿ ਗਿਆ ਸੀ ਲੂਣ ਖਾ ਕੇ ਬੁਰਾ ਨਾ ਕਰੀ, ਮੇਰੇ ਕੋਲ ਤੇਰਾ ਚੂਰਨ ਖਾਧਾ ਗਿਆ ਉਹਦੇ ਚ ਲੂਣ ਸੀ, ਮੈਂ ਗੁਰੂ ਕਾ ਬਚਨ ਮੰਨ ਕੇ ਲੱਖਾਂ ਰੁਪਏ ਦਾ ਮਾਲ ਪੰਡ ਬੰਨੀ ਹੋਈ ਛੱਡ ਕੇ ਚਲਾ ਗਿਆ ਤੇ ਹੁਣ ਮੈਂ ਆ ਗਿਆ, ਮੈਨੂੰ ਫੜ ਲਓ। ਮੇਰੇ ਇਤਿਹਾਸ ਵਿੱਚ ਜ਼ਿਕਰ ਇਹ ਆਉਂਦਾ ਭਾਈ ਬਾਦਸ਼ਾਹ ਸਲਾਮਤ ਤਖ਼ਤ ਤੋਂ ਉੱਠਿਆ, ਭੂਮੀਏ ਦੇ ਕੋਲ ਆ ਗਿਆ ਤੇ ਹੱਥ ਜੋੜ ਕੇ ਮਿੰਨਤ ਕੀਤੀ, ਭੂਮੀਆਂ ਜਿਸ ਗੁਰੂ ਦਾ ਤੇਰੇ ਵਰਗੇ ਰਾਖਸ ਉੱਤੇ ਵੀ ਅਸਰ ਹੋ ਸਕਦਾ, ਜਿਸ ਗੁਰੂ ਦੇ ਬਚਨ ਤੇਰੇ ਵਰਗੇ ਕੁਕਰਮੀ ਉੱਤੇ ਅਸਰ ਪਾ ਸਕਦੇ ਨੇ, ਉਸ ਗੁਰੂ ਦੀ ਚਰਨ ਸ਼ਰਨ ਮੈਨੂੰ ਵੀ ਲੈ ਚੱਲ, ਉਸ ਗੁਰੂ ਦਾ ਦਰਸ਼ਨ ਮੈਨੂੰ ਵੀ ਕਰਵਾ ਦੇ। ਭੂਮੀਆਂ ਲੈ ਕੇ ਆਇਆ, ਸਰਕਾਰ ਨੇ ਅਨਾਇਤ ਕੀਤੀ, ਉਹਨੂੰ ਵੀ ਮਾਫ ਕਰਤਾ, ਭੂਮੀਆਂ ਉਚੇਰਾ ਬ੍ਰਹਮ ਗਿਆਨੀ ਬਣ ਗਿਆ, ਬਾਦਸ਼ਾਹ ਚਰਣੀ ਲੱਗ ਕੇ ਸਿੱਖ ਬਣ ਗਿਆ। ਸਿੱਖੀ ਕੋਈ ਨੇੜੇ ਗਏ ਨਹੀਂ, ਪਈ ਬੜੀ ਦੂਰ ਦਾ ਪਦਾਰਥ ਹੈ, ਦੂਰ ਦਾ ਲੈਣਿਆ। ਮੈਂ ਗਾਈ ਸੂਰ ਨਹੀਂ ਖਾਣਾ, ਮੈਂ ਪਰਾਇਆ ਹੱਕ ਜ਼ਹਿਰ ਨਹੀਂ ਖਾਣਾ, ਤੱਕੜੀ ਵਿੱਚ ਪਾ ਕੇ ਆਪਣਾ ਤੋਲ ਕੇ ਆਟਾ ਕੱਢ ਲਾ, ਜਿੰਨਾ ਮੇਰਾ ਤਿੰਨਾਂ ਪੈਸਿਆਂ ਦਾ ਆਉਂਦਾ ਉਹਨਾਂ ਮੈਨੂੰ ਰਹਿਣ ਦੇ, ਮੈਂ ਆਪਣੇ ਬੱਚੇ ਨੂੰ ਅੰਮ੍ਰਿਤ ਛਕਾਉਣਾ, ਮੈਂ ਆਪਣੇ ਬੱਚੇ ਨੂੰ ਅੰਮ੍ਰਿਤ ਕਮਾਈ ਖਵਾਲਣੀ ਆ, ਮੈਂ ਆਪਣੇ ਬੱਚੇ ਨੂੰ ਦਸਾਂ ਨਵਾਂ ਦੀ ਕਿਰਤ ਨਾਲ ਪਾਲਣਾ ਹੈ, ਮੇਰੀ ਘਰਵਾਲੀ ਦਾ ਦੁੱਧ ਮੇਰੇ ਬੱਚੇ ਨੇ ਪੀਣਾ, ਝੂਠ ਦੀ ਕਮਾਈ ਮੇਰੀ ਇਸਤਰੀ ਖਾਏਗੀ, ਉਹਦਾ ਦੁੱਧ ਉਹਦੇ ਪੈਦਾ ਹੋਵੇਗਾ, ਉਹ ਮੇਰਾ ਪੁੱਤ ਪੀਏਗਾ, ਮੇਰਾ ਪੁੱਤ ਕਦੇ ਨੇਕ ਨਹੀਂ ਰਹਿ ਸਕਦਾ, ਮੈਨੂੰ ਕੁਰਾਹ ਨਾ ਪਾ, ਲੈਣਿਆ ਆਪਣਾ ਆਟਾ ਕੱਢ ਲਓ। ਲੈਣੇ ਨੇ ਤੱਕੜੀ ਨਾਲ ਤੋਲ ਕੇ ਆਪਣਾ ਆਟਾ ਕੱਢ ਲਿਆ, ਤਿੰਨਾਂ ਪੈਸਿਆਂ ਦਾ ਸਿੱਧਾ ਲੈ ਕੇ ਹੱਸਦਾ ਖੇਡਦਾ ਖੁਸ਼ ਹੋ ਖੁਰ ਮਸ਼ਕੂਰ ਮਮਨੂਨ ਘਰ ਆ ਗਿਆ ਤੇ ਘਰਵਾਲੀ ਨੂੰ ਆਖਿਆ, ਕਰਮਾਂ ਵਾਲੀਏ ਅੱਜ ਬਾਪੂ ਨਾਨਕ ਨੇ ਤਿੰਨ ਪੈਸੇ ਦਿੱਤੇ ਨੇ, ਅੱਜ ਪ੍ਰੀਤਮ ਨਿਹਾਲ ਹੋ ਗਿਆ, ਤਿੰਨ ਪੈਸੇ ਬਖਸ਼ ਦਿੱਤੇ ਨੇ, ਇਹ ਤਿੰਨਾਂ ਪੈਸਿਆਂ ਦਾ ਸਿੱਧਾ ਲਿਆਇਆ, ਪ੍ਰਸ਼ਾਦ ਪਕਾ, ਸਵੇਰ ਦਾ ਭੁੱਖਾ ਹਾਂ। ਘਰਵਾਲੀ ਨੇ ਪ੍ਰਸ਼ਾਦ ਬਣਾਇਆ ਤੇ ਤਿੰਨ ਰੋਟੀਆਂ ਬਣੀਆਂ, ਦੋ ਰੋਟੀਆਂ ਥਾਲੀ ਚ ਰੱਖੀਆਂ, ਆਪਣੇ ਮਾਲਕ ਅੱਗੇ ਪੇਸ਼ ਕੀਤੀਆਂ, ਮਾਲਕਾ ਤੂੰ ਸਾਰਾ ਦਿਨ ਮਜ਼ਦੂਰੀ ਕਰਨਾ, ਤੀਸਰੀ ਮੰਜ਼ਿਲ ਉੱਤੇ ਚੜ੍ਹਨ, ਦੋ ਦੋ ਮਣ ਭਾਰ ਚੁੱਕ ਕੇ ਚੜ੍ਹਨ, ਤੇਰੀਆਂ ਹੱਡੀਆਂ ਚੂਰ ਹੋ ਜਾਂਦੀਆਂ ਨੇ, ਮੇਰੇ ਸਿਰ ਦੇ ਸੁਹਾਗ ਜੀ ਤੁਸੀਂ ਥੱਕ ਜਾਂਦੇ ਹੋ, ਆ ਦੋ ਪ੍ਰਸ਼ਾਦੇ ਤੁਸੀਂ ਛਕੋ, ਮੈਂ ਵਿਹਲੜ ਜਨਾਨੀ ਦੋ ਭਾਂਡੇ ਮਾਂਜ ਕੇ ਸਾਰਾ ਦਿਨ ਮੰਜੀ ਤੇ ਬਹਿਨੀ ਹਾਂ, ਮੈਂ ਇੱਕ ਰੋਟੀ ਨਾਲ ਗੁਜ਼ਾਰਾ ਕਰ ਲਾਂਗੀ, ਦੋ ਤੁਸੀਂ ਖਾਓ ਇੱਕ ਮੈਂ ਖਾ ਲਾਂ। ਤੇ ਭਾਈ ਸਿੰਘ ਨੇ ਆਖਿਆ ਨਹੀਂ, ਕਰਮਾਂ ਵਾਲੀਏ ਤੇਰੀ ਗੋਦ ਵਿੱਚ ਬੱਚਾ, ਜੇ ਤੂੰ ਭੁੱਖੀ ਰਹੀਓ ਤੇ ਕਾਕਾ ਵੀ ਭੁੱਖਾ ਰਹੇਗਾ, ਪੂਰਾ ਦੁੱਧ ਨਹੀਂ ਆਉਣਾ, ਦੋ ਰੋਟੀਆਂ ਤੂੰ ਖਾ, ਮੈਂ ਇੱਕ ਨਾਲ ਗੁਜ਼ਾਰਾ ਕਰਾਂਗਾ, ਮਰਦ ਹਾਂ, ਮੁਸੀਬਤਾਂ ਦਾ ਮੁਕਾਬਲਾ ਕਰਨਾ ਮੇਰਾ ਫਰਜ਼ ਹੈ, ਤੂੰ ਖਾ ਦੋ ਮੈਂ ਖਾਵਾਂਗਾ ਇੱਕ। ਇਹ ਹੈ ਪਤੀਬ੍ਰਤਾ ਜੋੜੀ, ਇਹ ਹਨ ਦੋਵੇਂ ਇਸਤਰੀ ਪਤੀ, ਇਹ ਹਨ ਗੱਡੀ ਨੂੰ ਧੂਣ ਵਾਲੇ, ਇਹ ਹਨ ਧਰਮ ਦੀ ਪਾਲਣਾ ਕਰਨ ਵਾਲੇ। ਪਤੀ ਇਸਤਰੀ ਨੂੰ ਕਹਿੰਦਾ ਦੋ ਪ੍ਰਸ਼ਾਦੇ ਤੂੰ ਛਕ, ਇਸਤਰੀ ਪਤੀ ਅੱਗੇ ਹੱਥ ਪਈ ਜੋੜਦੀ ਹੈ ਤੂੰ ਪ੍ਰਸ਼ਾਦੇ ਦੋ ਛਕ। ਇਸਤਰੀ ਪਤੀ ਦਾ ਅਜੇ ਇਹ ਮਸਲਾ ਜਾਰੀ ਸੀ ਤੇ ਬਾਹਰ ਇੱਕ ਫਕੀਰ ਆ ਗਿਆ, ਮੰਗਤਾ ਆ ਗਿਆ, ਆਵਾਜ਼ ਉੱਚੀ ਕੀਤੀ, ਨਾਨਕ ਦੇਵ ਸਿੱਖੋ ਮੈਂ ਸਾਰੇ ਦਿਨ ਦਾ ਭੁੱਖਾਂ, ਸਾਰੀ ਨਗਰੀ ਚ ਫਿਰਿਆ, ਕਿਸੇ ਦਰਦ ਵਾਲੇ ਨੇ ਮੇਰਾ ਪੇਟ ਭਰਨ ਵਾਸਤੇ ਰੋਟੀ ਨਹੀਂ ਦਿੱਤੀ, ਮੇਰੇ ਮਨ ਦਾ ਕੁੱਤਾ ਭੌਂਕਦਾ ਹੈ, ਮੇਰੀਆਂ ਆਂਦਰਾਂ ਰੋਟੀ ਰੋਟੀ ਕਲਪਦੀਆਂ ਨੇ, ਮੇਰੇ ਮੇਦੇ ਵਿੱਚ ਰੋਟੀ ਦੀ ਬੜੀ ਖਿੱਚ ਤੇ ਭੁੱਖ ਹੈ, ਮੈਂ ਤੁਹਾਡੇ ਘਰ ਨੂੰ ਨਾਨਕ ਨਿਰੰਕਾਰੀ ਦੇ ਸਿੱਖਾਂ ਦਾ ਘਰ ਜਾਣ ਕੇ ਆਇਆ, ਗੁਰੂ ਕਿਉਂ ਸਿੱਖੋ ਮੈਨੂੰ ਕੁੱਝ ਖਾਣ ਨੂੰ ਦਿਓ। ਤੇ ਭਾਈ ਸਿੰਘ ਨੇ ਆਖਿਆ ਕਰਮਾਂ ਵਾਲੀਏ ਤਨ ਨਾਨਕ ਨਿਰੰਕਾਰੀ, ਆਪ ਹੀ ਫੈਸਲਾ ਕਰ ਦਿੱਤਾ ਤਿੰਨ ਰੋਟੀਆਂ ਤੇ ਤਿੰਨ ਹੀ ਅਸੀਂ, ਇੱਕ ਬਾਹਰ ਮੰਗਤੇ ਨੂੰ ਦੇ ਦੇ, ਇੱਕ ਤੂੰ ਛਕ ਲੈ, ਇੱਕ ਮੇਰੇ ਲਈ। ਫਕੀਰ ਨੂੰ ਪ੍ਰਸ਼ਾਦੀ ਦੇ ਦਿੱਤੀ, ਗੁਰੂਆਂ ਵਿੱਚ ਬਹਿ ਕੇ ਛੱਕ ਕੇ ਫਿਰ ਦੁਆਈ ਦੇ ਦਿੱਤੀ, ਗੁਰੂ ਕਿਉਂ ਸਿੱਖੋ, ਮੈਂ ਅਜੇ ਰੱਜਿਆ ਨਹੀਂ, ਮੇਰੇ ਮਨ ਦਾ ਕੁੱਤਾ ਅਜੇ ਵੀ ਭੌਂਕਦਾ ਜੇ, ਮੇਰੀ ਅਜੇ ਤ੍ਰਿਪਤੀ ਨਹੀਂ ਹੋਈ, ਜੋ ਜਾਣਦੇ ਹੋ ਮੈਨੂੰ ਹੋਰ ਕੁਝ ਖਾਣ ਨੂੰ ਦਿਓ। ਤੇ ਇੰਨੇ ਚਿਰ ਨੂੰ ਭਾਈ ਲਹਿਣਾ ਵੀ ਆ ਬੂਹੇ ਅੱਗੇ ਖਲੋਤਾ, ਭਾਈ ਭਾਈ ਸਿੰਘ ਦਾ ਅਮਲੀ ਜੀਵਨ ਵੇਖਾਂ। ਤੇ ਭਾਈ ਸਿੰਘ ਨੇ ਆਪਣੀ ਇਸਤਰੀ ਨੂੰ ਆਖਿਆ, ਕਰਮਾਂ ਵਾਲੀ ਹੈ, ਗ੍ਰਿਸ਼ਤੀਆਂ ਦਾ ਘਰ ਹੈ, ਬਾਬੇ ਨਾਨਕ ਦਾ ਹੁਕਮ ਹੈ, ਪੁੰਨ ਦਾਨ ਕਾ ਕਰੇ ਸਰੀਰ ਸੋ ਗਿਰ ਹੀ ਗੰਗਾ ਕਾ ਨੀਰ, ਬਾਬੇ ਨਾਨਕ ਦਾ ਹੁਕਮ ਹੈ, ਇਸ ਭੇਖੇ ਥਾਵੋਂ ਗਿਰ ਹੋ ਭਲਾ ਜਿੱਥੋਂ ਕੋ ਵਰਸਾਏ। ਕਰਮਾਂ ਵਾਲੀ ਹੈ, ਨਾਨਕ ਨਿਰੰਕਾਰੀ ਦੇ ਸਿੱਖਾਂ ਦਾ ਘਰ ਜਾਣ ਕੇ ਆਇਆ, ਕਿਤੇ ਜਾਂਦਾ ਜਾਂਦਾ ਬਦ ਅਸੀਸ ਨਾ ਦੇ ਜਾਏ, ਮੈਂ ਤੇ ਤੂੰ ਅੱਧੀ ਅੱਧੀ ਰੋਟੀ ਤੇ ਗੁਜ਼ਾਰਾ ਕਰ ਲਾਂਗੇ, ਦੋ ਵਿੱਚੋਂ ਇੱਕ ਇਹਨੂੰ ਹੋਰ ਦੇ ਦੇ, ਇਹ ਭੁੱਖਾ ਨਾ ਜਾਏ। ਜਿਸ ਵੇਲੇ ਦੂਸਰੀ ਰੋਟੀ ਵੀ ਕਰਮਾਂ ਵਾਲੀ ਨੇ ਫਕੀਰ ਨੂੰ ਮੰਗਤੇ ਨੂੰ ਦੇ ਦਿੱਤੀ, ਲਹਿਣੇ ਨੇ ਸਾਰੀ ਗੱਲ ਵੇਖੀ, ਦੌੜ ਕੇ ਅੰਦਰ ਲੰਘ ਗਿਆ, ਛਾਲ ਮਾਰ ਕੇ ਅੰਦਰ ਲੰਘ ਗਿਆ, ਛੀਂਹੇ ਦੇ ਪੈਰਾਂ ਉੱਤੇ ਟਹਿ ਪਿਆ, ਭਾਈ ਸ਼ੀਆਂ ਮੈਂ ਪ੍ਰਭਾਤੇ ਇਸ਼ਨਾਨ ਕਰਨ ਜਾਣਾ ਖੂਹ ਤੇ, ਉੱਥੇ ਇੱਕ ਸਿੱਖ ਵੀ ਆਉਂਦਾ, ਉਹ ਰੋਜ਼ ਬਾਣੀ ਪੜ੍ਹਦਾ, ਉਹਦੀ ਬਾਣੀ ਨੇ ਬਾਬੇ ਨਾਨਕ ਦੇ ਦਰਸ਼ਨਾਂ ਦੀ ਤਾਂਗ ਪੈਦਾ ਕੀਤੀ ਸੀ, ਅੱਜ ਤੇਰੇ ਅਮਲੀ ਜੀਵਨ ਨੇ ਮੇਰੇ ਅੰਦਰ ਬਾਬੇ ਨਾਨਕ ਦੀਆਂ ਦਰਸ਼ਨਾਂ ਦਾ ਤਾਂਗ ਦਾ ਸੋਮਾ ਹੋਰ ਪ੍ਰਬਲ ਕਰ ਦਿੱਤਾ ਹੈ, ਵਧੇਰੇ ਫੁੱਟ ਪਿਆ ਹੈ, ਤਾਂਗਾਂ ਤੇਜ਼ ਹੋ ਗਈਆਂ ਨੇ, ਹੁਣ ਤੇ ਜਿੰਨਾ ਚਿਰ ਦੀਦਾਰ ਨਾ ਕਰਾਂ ਉਹਨਾਂ ਚਿਰ ਮੈਨੂੰ ਚੈਨ ਨਹੀਂ ਆਵੇਗਾ, ਉਹਨਾਂ ਚਿਰ ਮੈਨੂੰ ਸੁੱਖ ਨਹੀਂ ਹੋਵੇਗਾ, ਤੇਰੇ ਅਮਲੀ ਜੀਵਨ ਨੇ ਮੈਨੂੰ ਖਿੱਚ ਕੇ ਬਾਬੇ ਨਾਨਕ ਦੇ ਚਰਨਾਂ ਨਾਲ ਜੋੜ ਦਿੱਤਾ ਹੈ, ਤੂੰ ਧਨ ਹੈ, ਤੂੰ ਧਨ ਹੈ ਜਿਹੜਾ ਸਿੱਖੀ ਦੀ ਕਮਾਈ ਕਰ ਰਿਹਾ। ਮੇਰਾ ਗਰੀਬ ਨੂੰ ਅੱਜ ਬਾਪੂ ਕਹਿੰਦਾ, ਭੁਗਤ ਮੁਗਤ ਜੁਗਤ ਸੱਚ ਪਾਈਏ ਸਰਬ ਸੁਖਾਂ ਕਾ ਦਾਤਾ, ਜੇ ਬਾਣੀ ਪੜ੍ਹਦਾ ਸੁਣਦਾ ਰਹੇਗਾ ਅੰਮ੍ਰਿਤ ਮੁਕਤੀ ਪਾ ਲਏਗਾ, ਪਦਾਰਥ ਮਿਲ ਜਾਣਗੇ, ਸਰਬ ਸੁਖਾਂ ਕਾ ਦਾਤਾ ਮਿਲ ਜਾਏਗਾ। ਆਪਣੇ ਦਾਸ ਕੋ ਭਗਤ ਦਾਨ ਦੇਵੈ ਪੂਰਨ ਪੁਰਖ ਵਿਧਾਤਾ, ਉਹ ਮਿਲ ਪਏਗਾ ਜਿਹੜਾ ਆਪਣੇ ਦਾਸਾਂ ਨੂੰ ਭਗਤੀ ਦਾ ਦਾਨ ਦੇ ਕੇ ਆਰ ਬੁਖਾਰ ਭਰ ਦਿੰਦਾ, ਜਿਹੜਾ ਪੂਰਨ ਹੈ, ਜਿਹੜਾ ਪੁਰਸ਼ ਹੈ, ਜਿਹੜਾ ਸੰਸਾਰ ਦਾ ਕਰਤਾ ਕਰਤਾ ਹੈ, ਤੈਨੂੰ ਮਿਲ ਪਏਗਾ। ਉਹ ਅਧੂਰ ਕਹਿੰਦੇ ਨੇ, ਰਸਨਾ ਗਾਈਐ ਸ਼੍ਰਵਣੀ ਸੁਣੀਐ ਹਿਰਦੇ ਧਿਆਈਐ ਸੋਈ, ਕਰਨ ਕਾਰਨ ਸਮਰੱਥ ਸੁਆਮੀ ਜਾਂਤੇ ਬਿਰਥਾ ਨਾ ਕੋਈ। ਐਸੇ ਪ੍ਰਭੂ ਨੂੰ ਰਸਨਾ ਨਾਲ ਗਾਓ, ਐਸੇ ਪ੍ਰਭੂ ਨੂੰ ਮਨ ਕਰਕੇ ਧਿਆਓ, ਐਸੇ ਪ੍ਰਭੂ ਨੂੰ ਕੰਨਾਂ ਨਾਲ ਸੁਣੋ, ਉਹਦਾ ਕੀਰਤਨ ਸੁਣੋ, ਉਹਦੀ ਕਥਾ ਸੁਣੋ, ਉਹਨੂੰ ਮਨ ਨਾਲ ਅਰਾਧੋ, ਉਹਨੂੰ ਰਸਨਾ ਨਾਲ ਗਾਓ। ਕਰਨ ਕਾਰਨ ਸਮਰੱਥ ਸੁਆਮੀ, ਸੰਸਾਰ ਨੂੰ ਬਣਾਉਣ ਵਿੱਚੋਂ ਮੇਰਾ ਮਾਲਕ ਸਮਰੱਥ ਹੈ, ਜਾਂ ਤੇ ਬਿਰਥਾ ਨਾ ਕੋਈ, ਜਿਹਦੇ ਦਰ ਤੇ ਆਇਆ ਹੋਇਆ ਕੋਈ ਬਿਰਥਾ ਖਾਲੀ ਨਹੀਂ ਜਾਂਦਾ, ਸੁਣਿਆ ਨਹੀਂ ਜਾਂਦਾ, ਰੋਂਦਾ ਧੋਂਦਾ ਨਹੀਂ ਜਾਂਦਾ, ਸਾਰੇ ਦਰ ਤੇ ਆਏ ਹੋਏ ਮੰਗਤੇ ਰੱਜ ਪੁੱਜ ਕੇ ਜਾਂਦੇ ਨੇ, ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ। ਇੱਥੇ ਵਿਸਰਾਮ ਦਿਓ, ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ, ਉਹਦਾ ਦਾਸ ਉਹਦਾ ਸੇਵਕ ਉਹਦਾ ਭਗਤ ਮੁਖੋਂ ਜੇ ਉਹ ਕਹਿ ਦਿਓ ਸੱਚ ਹੋ ਜਾਂਦਾ, ਤੂੰ ਦਾਸ ਬਣ ਕੇ ਤੇ ਵੇਖ। ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ, ਅਖੀਰਲੀਆਂ ਤੁਕਾਂ ਵਿੱਚ ਹਜ਼ੂਰ ਨੇ ਅਰਦਾਸ ਕੀਤੀ ਹੈ, ਭਾਗਾਂ ਨਾਲ ਮਨੁੱਖਾ ਜਨਮ ਮਿਲਿਆ, ਹੇ ਕਿਰਪਾਲੂ ਜਿੱਥੇ ਮਨੁੱਖਾ ਜਨਮ ਬਖਸ਼ਿਆ ਏ ਉੱਥੇ ਹੋਰ ਇਹ ਕਿਰਪਾ ਕਰ, ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸੰਗਤ ਵਿੱਚ ਬਹਿ ਕੇ ਨਾਨਕ ਤੇਰੇ ਗੁਣ ਗਾਉਂਦਾ ਰਹੇ, ਸੰਗਤ ਵਿੱਚ ਬਹਿ ਕੇ ਨਾਨਕ ਤੇਰੀ ਆਰਾਧਨਾ ਕਰਦਾ ਰਹੇ, ਸੰਗਤ ਵਿੱਚ ਬਹਿ ਕੇ ਨਾਨਕ ਤੇਰਾ ਸ਼ਬਦ ਸੋਹਲਾ ਗਾਉਂਦਾ ਰਹੇ। ਵੱਡੇ ਭਾਗ ਰਤਨ ਜਨਮ ਪਾਇਆ ਕਰੋ ਕਿਰਪਾ ਕਿਰਪਾਲਾ, ਸਾਧ ਸੰਗ ਨਾਨਕ ਗੁਣ ਗਾਵੈ, ਸਿਮਰੇ ਸਦਾ ਗੋਪਾਲਾ ਪਿਆਰੇ, ਸਿਮਰੇ ਸਦਾ ਗੋਪਾਲਾ, ਸਿਮਰੇ ਸਦਾ ਗੋਪਾਲਾ ਪਿਆਰੇ, ਸਿਮਰੇ ਸਦਾ ਗੋਪਾਲਾ, ਸਿਮਰੇ ਸਦਾ।
ਵਾਹ ਵਾਹ।
ਗੁਰੂ ਤੋਂ ਸਿੱਖੋ, ਮਹਾਂਪੁਰਸ਼ੋ ਸਾਰੇ ਦਿਨ ਦਾ ਕਾਰੋਬਾਰ ਕਰਕੇ ਥੱਕੇ ਮੰਨਦੇ ਹੋਏ ਫਿਰ ਵੀ ਸੰਗਤ ਵਿੱਚ ਆ ਸਮਾਧੀਆਂ ਲਾ ਬੈਠੇ ਹੋ। ਇਹ ਮੇਰੀਆਂ ਕਾਕੀਆਂ ਬੱਚੀਆਂ ਧੀਆਂ ਸਾਰੇ ਦਿਨ ਦੀਆਂ ਕਾਰੋਬਾਰ ਵਿੱਚ ਰੁੱਝੀਆਂ ਹੋਈਆਂ ਬੱਚਿਆਂ ਨੂੰ ਲੈ ਕੇ ਗੁਰੂ ਦੀ ਗੋਦ ਵਿੱਚ ਬਹਿ ਕੇ ਐਨ ਪਿਆਰ ਨਾਲ ਸਤਿਗੁਰਾਂ ਦਾ ਬਚਨ ਸੁਣਦੀਆਂ। ਗਾਲਿਬਨ ਅੱਜ ਚੌਥਾ ਦਿਨ ਹੈ ਮੈਨੂੰ ਤੁਹਾਡੇ ਕੋਲ ਸਤਿਗੁਰਾਂ ਦੀ ਉਪਮਾ ਕਰਦਿਆਂ, ਮੈਨੂੰ ਇੱਕ ਦਿਨ ਵੀ ਇਹਨਾਂ ਕਾਕੀਆਂ ਨੂੰ ਆਖਣ ਦੀ ਲੋੜ ਨਹੀਂ ਪਈ ਭਾਈ ਚੁੱਪ ਕਰੋ, ਰੌਲਾ ਨਾ ਪਾਓ। ਤੁਸੀਂ ਸੰਗਤ ਵਿੱਚ ਬਹਿ ਕੇ ਸਰੋਤੇ ਬਣ ਕੇ ਗੁਰੂ ਕੇ ਬਚਨ ਦਾ ਅੰਮ੍ਰਿਤ ਪੀਤਾ ਹੈ। ਵਾਹਿਗੁਰੂ ਤੁਹਾਡੇ ਇਸ ਤਪ ਨੂੰ ਫਲ ਲਾਵੇ, ਵਾਹਿਗੁਰੂ ਤੁਹਾਡਾ ਇਹ ਤਪ ਥਾਂ ਪਾਵੇ, ਗੁਰੂ ਕਾ ਦਰਬਾਰ ਪੜ ਕੇ ਫਿਰ ਇਸੇ ਤਰ੍ਹਾਂ ਸਜੇਗਾ। ਜਿਹੜਾ ਵੀ ਸ਼ਬਦ ਸਤਿਗੁਰੂ ਮੇਰਾ ਕਿਰਪਾ ਕਰਕੇ ਉਸ ਵੇਲੇ ਪ੍ਰੇਰਨਾ ਕਰੇਗਾ, ਉਸ ਦੇ ਆਧਾਰ ਉੱਤੇ ਕੱਲ ਵੀ ਇਸ ਤਰ੍ਹਾਂ ਗੁਰੂ ਕੇ ਬਚਨ ਦੀ ਵਿਆਖਿਆ ਹੋਵੇਗੀ। ਅੱਜ ਦੀਆਂ ਮੇਰੀਆਂ ਭੁੱਲਾਂ ਗਲਤੀਆਂ ਮੇਰੀਆਂ ਜਾਣਨੀਆਂ, ਮਾਫ ਕਰਨੀਆਂ, ਬਚਨ ਗੁਰੂ ਕਾ ਜਾਣਨਾ, ਅੰਦਰ ਵਸਾਉਣਾ, ਤਾਂ ਕਿ ਮੇਰਾ ਤੁਹਾਡਾ ਸਮਾਂ ਸਫਲਾ ਹੋਵੇ। ਅਸੀਂ ਅੰਤ ਵੇਲੇ ਉਜਲਾ ਮੁੱਖ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਦਰਬਾਰ ਵਿੱਚ ਪਹੁੰਚ ਸਕੀਏ। ਜਿਨ੍ਹਾਂ ਜਿਨ੍ਹਾਂ ਗੁਰੂ ਕੇ ਸਿੱਖਾਂ ਨੇ, ਜਿਨ੍ਹਾਂ ਜਿਨ੍ਹਾਂ ਗੁਰੂ ਕੀਆਂ ਬੱਚੀਆਂ ਨੇ ਗੁਰੂ ਕੀ ਦਿੱਤੀ ਹੋਈ ਦਾਤ ਵਿੱਚੋਂ ਅੰਮ੍ਰਿਤਮਈ ਬਾਣੀ ਨੂੰ ਮਾਇਆ ਮੱਥਾ ਟੇਕੀ ਹੈ, ਮਾਇਆ ਨਾਲ ਬਾਣੀ ਦਾ ਸਤਿਕਾਰ ਕੀਤਾ ਹੈ, ਵਾਹਿਗੁਰੂ ਸਭ ਦੇ ਮਨ ਨੂੰ ਸ਼ਾਂਤੀ ਬਖਸ਼ੇ, ਸਭ ਦੇ ਕਾਰਜ ਸਫਲੇ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। Bye.